वंदन पद पंकज वंदन
शरण गद दोकनिकंदन
अमरदास गुर हृदय त्याओ
गुर हृदय त्याओ
श्री गुरु रामदास गुण गावो
हर जन विघ्न के नाशक विघ्न के नाशक
गोविंद शुभ सुमत पर काशक
कर जोरी
गुरुवर कृष्ण मनाए
बहोरी
तेग बहादुर परम कृपाला
परम कृपाला
गोविंद सिंह
विशाला
पुन पुन शीसा
अंदों बार बार जगदीसा
जिसमें अमृत ज्ञान है
माणक भगत वैराग
गुरु ग्रंथ साहिब उर्द
वंदों कार्य अनुराग
श्री गुरु शब्द कमाए जिन जीते पंच लिकार
तिन संतन को वंदना सिर चरणन पर तार
होवे शिव तुक सामंदी नूर अरसों कुरसों
चटिए
सचे पातशाह
वल जन्म जन्म दी कटिए
तुद डिठे सचे पातशाह
वल जन्म जन्म दी कटिए सतनाम श्री वाहिगुरु साहिब जी दोहरा पंद्रह सत खट बीस सै जन्म गुरु महाराज सत्रह समत शित रहे अनक गरीब निवाज दोहरा पंद्रह सत खट बीस सै जन्म गुरु महाराज
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जीओ आप सरबत संगतां गुरु नानक दे पावन दरबार विच गुरु नानक दे ग्यारहवें स्वरूप श्री गुरु ग्रंथ साहिब जी महाराज दी पावन अते पवित्र हजूरी दे अंदर आप जी सुशोभित हो नित दे बने हुए निजम अनुसार सतगुरां दी अमृतमई बाणी दा कीर्तन सत्कार योग रागी सिंह साहिबाना ने आप जी नूं बड़े मिठी आवाज दे विच सुरताल दे विच रह करके सतगुरां दी पावन बाणी दा ऐसा कीर्तन कर मन मेरे इहां उहां जो काम तेरे ऐसा कीर्तन लोक परलोक दे विच जीव दे कम आउण वाला उस तों उपरंत जो लड़ीवार कथा चल रही है पावन इतिहास ब्रह्म बेते पूर्ण गुरसिखी जिन्हां नूं प्राप्त है खालसा पंथ ने श्री हरिमंदर साहब श्री अकाल तख्त साहब ते जिन्हां नूं ओह रुतबा दिता जिहड़ा उस तों बाद किसे कवि नूं प्राप्त नहीं होया ਕਵੀ ਚੂੜਾ ਮਣ ਦਾ ਖਿਤਾਬ ਪੰਥ ਨੇ ਦਿੱਤਾ। ਕਵੀ ਚੂੜਾ ਮਨ ਭਾਈ ਸੰਤੋਖ ਸਿੰਘ ਸਾਹਿਬ ਜੀ, ਉਹਨਾਂ ਨੇ ਛੰਦਾਬੰਦੀ ਦੇ ਅੰਦਰ ਬੜੀ ਭਾਰੀ ਸੇਵਾ ਨਿਭਾਈ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਅਨਸਬੰਦ ਸੱਤਵੇਂ ਥਾਂ ਤੇ ਭਾਈ ਰਾਮ ਕੌਰ ਜੀ, ਜਿਨ੍ਹਾਂ ਦੇ ਨਾਂ ਦੇ ਤਿੰਨ ਰੂਪ ਇਤਿਹਾਸ ਵਿੱਚ ਨੇ, ਸਿੱਧੇ ਤੌਰ ਤੇ ਭਾਈ ਰਾਮ ਕੌਰ ਜੀ ਵੀ ਕਹਿੰਦੇ ਨੇ। ਐਸਾ ਸ਼ਬਦ ਵੀ ਲਿਖਿਆ ਮਿਲਦਾ, ਰਾਮ ਕੁਇਰ ਜੀ ਵੀ ਲਿਖਿਆ ਹੋਇਆ ਹੈ, ਰਾਮ ਕੁਇਰ ਜੀ ਵੀ ਲਿਖਿਆ, ਇਹ ਥੋੜ੍ਹੀ ਜਿਹੀ ਮਾਤਰਾ ਦੇ ਨਾਲ, ਪਰ ਇੱਕੋ ਵਿਅਕਤੀ ਦੇ ਤਿੰਨ ਨਾਮ ਹਨ। ਉਹਨਾਂ ਦੀ ਰਸਨਾ ਤੋਂ ਵਾਰਤਕ ਜਿਹੜੀ ਪੋਥੀ ਬਣੀ, ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖੀ ਅਤੇ ਉਸ ਨੂੰ ਛੰਦਾਬੰਦੀ ਦੇ ਵਿੱਚ ਕਾਵਿ ਦੇ ਨਿਜਮਾਂ ਵਿੱਚ, ਜਿਹਦੇ ਚ ਨੌ ਰਸ ਭਾਈ ਸਾਹਿਬ ਜੀ ਨੇ ਭਰੇ ਹੈ, ਰੂਪ ਦੀ ਪਿੰਗਲ ਦੇ ਅਨੁਸਾਰ, ਵਿਆਕਰਨ ਦੇ ਅਨੁਸਾਰ ਤੇ ਪੂਜੇ ਨਿਯਮਬੱਧ ਇਹ ਕਾਵਿ ਰਚਨਾ ਦੇ ਅੰਦਰ ਛੰਦ ਰਚੇ ਗਏ ਨੇ। ਹਰ ਇੱਕ ਛੰਦ ਦੇ ਮਾਤਰਾ ਦੇਖ ਦੇਖ ਕੇ, ਜਿਵੇਂ ਤਕੜੀ ਦੇ ਤੋਲ ਕੇ ਕੋਈ ਵਸਤੂ ਦੇਈ ਦੀ ਹੈ, ਭਾਈ ਸੰਤੋਖ ਸਿੰਘ ਸਾਹਿਬ ਨੇ ਸਿੱਖ ਪੰਥ ਦੀ ਝੋਲੀ ਦੇ ਵਿੱਚ ਐਨ ਤੋਲ ਤੋਲ ਕੇ ਪੂਰੇ ਛੰਦਾਂ ਨੂੰ ਮਾਪ ਕੇ ਫਿਰ ਉਹਨਾਂ ਨੇ ਇਹ ਪਾਵਨ ਸੇਵਾ ਨਿਭਾਉਂਦਿਆਂ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ। ਅਤੇ ਉਹ ਚੱਲਦੀ ਹੋਈ ਲੜੀਵਾਰ ਜਿਹੜੀ ਕਥਾ ਹੈ, ਪਹਿਲੀ ਰਾਸ ਦੇ ਵਿੱਚ ਹੈ, ਔਰ ਪਹਿਲੀ ਰਾਸ ਦਾ ਸੱਤਵਾਂ ਅੰਸੂ ਜਿਹੜਾ ਅੱਜ ਜਿੱਥੋਂ ਸ਼ੁਰੂ ਹੋ ਰਿਹਾ ਹੈ। ਪਿੱਛੇ ਆਪ ਜੀ ਨੇ ਪਹਿਲਾਂ ਭਾਈ ਰਾਮ ਕੌਰ ਦੀ ਕਥਾ ਸਰਵਣ ਕੀਤੀ ਹੈ, ਜੋ ਭਾਈ ਸੰਤੋਖ ਸਿੰਘ ਸਾਹਿਬ ਨੂੰ ਪੁੱਛਿਆ ਸੀ ਉਹਨਾਂ ਦੀ ਕੈਸੀ ਅਵਸਥਾ ਕਿਹੋ ਜੀ, ਉਹ ਸਾਰੀ ਵਰਣਨ ਕੀਤੀ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰਾਂ ਦੀ ਕਥਾ ਆਈ, ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਇਸ ਤੋਂ ਬਾਅਦ ਫਿਰ ਹੁਣ ਇਸ ਅਧਿਆਇ ਵਿੱਚ ਗੁਰ ਪ੍ਰਣਾਲੀ, ਯਾਨੀ ਦਸੇ ਗੁਰੂ ਸਾਹਿਬਾਨਾਂ ਦਾ ਸੰਖੇਪ ਤੋਂ ਸੰਖੇਪ ਅਤੇ ਉਹ ਇਤਿਹਾਸ ਵਰਣਨ ਕੀਤਾ ਹੈ, ਜੋ ਸਾਰੇ ਪ੍ਰਚਾਰਕਾਂ ਦੇ, ਢਾਡੀ ਸਿੰਘ ਸਾਹਿਬਾਨਾਂ ਦੇ, ਕਥਾਵਾਚਕਾਂ ਦੇ, ਇਹ ਅਧਿਆਇ ਜਿਹੜਾ ਹੈ ਉਹ ਬਹੁਤ ਚੇਤੇ ਰੱਖਣ ਵਾਲੀ ਬਾਤ ਹੈ, ਕਿਉਂਕਿ ਸੰਖੇਪ ਰੂਪ ਦੇ ਵਿੱਚ ਹੀ ਸਾਰਾ ਕੁਛ ਵਰਣਨ ਕਰ ਦਿੱਤਾ ਹੈ। ਇਹਦੇ ਵਿੱਚ ਗੁਰੂ ਸਾਹਿਬਾਨਾਂ ਦੇ ਅਵਤਾਰ ਧਾਰਨ ਦੀਆਂ ਤਾਰੀਖਾਂ, ਗੁਰਤਾ ਗੱਦੀ ਤੇ ਵਿਰਾਜਨਮਾਨ ਦੀ ਬਾਤ, ਜੋਤੀ ਜੋਤ ਸਮਾਉਣ ਦੀ ਬਾਤ, ਔਰ ਫਿਰ ਗੁਰੂ ਕੇ ਪਰਿਵਾਰਾਂ ਦੀ ਗੱਲ, ਉਹ ਬੜੀ ਬਾਖੂਬੀ ਭਾਈ ਸੰਤੋਖ ਸਿੰਘ ਸਾਹਿਬ ਨੇ ਵਰਣਨ ਕੀਤੀ ਹੈ। ਜੋ ਭਾਈ ਰਾਮ ਕੌਰ ਜੀ ਨੇ ਵਰਣਨ ਕੀਤਾ ਉਸ ਨੂੰ ਛੰਦਾਬੰਦੀ ਚ ਲੈਂਦਿਆਂ ਹੋਇਆਂ, ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸੰਖੇਪ ਦੇ ਨਾਲ ਵਰਣਨ ਕਰਨਗੇ, ਫਿਰ ਨੰਬਰਵਾਰ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਜਿਹੜਾ ਉਹ ਸੰਖੇਪਤ ਰੂਪ ਦੇ ਅੰਦਰ ਵਰਣਨ ਇਸ ਅਧਿਆਇ ਵਿੱਚ ਹੋਏਗਾ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੈ ਅਤੇ ਜੋ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਾਕੀ ਹੋਰ ਹੋਣਗੇ, ਜਿਨ੍ਹਾਂ ਨੂੰ ਸ਼ਾਇਦ ਮੈਂ ਨਾ ਜਾਣਦਾ ਹੋਵਾਂ, ਤਿੰਨ ਗੁਰਮੁਖ ਤੁਹਾਡੇ ਇੱਥੇ ਟੋਰਾਂਟੋ ਦੇ ਵਿੱਚ ਹੀ ਜਿਹੜੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਲੈ ਰਹੇ ਨੇ, ਭਾਈ ਗੁਰਦਾਸ ਸਾਹਿਬ ਜੀ ਦੇ ਉਹ ਵਰਣਨ ਅਨੁਸਾਰ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਜੀ ਨੇ, ਤੈਸਾ ਪੁਨ ਸੇ ਕੋ ਇੱਕ ਸ਼ਬਦ ਸਿਖਾਏਗਾ। ਸੱਤ ਸੋਨੇ ਦੇ ਮੰਦਰ ਬਣਾ ਕੇ ਕੋਈ ਦਾਨ ਕਰ ਦੇਵੇ ਅਸੰਭਵ ਬਾਤ ਹੈ, ਤੇ ਕੇਵਲ ਇੱਕ ਸੋਨੇ ਦੀ ਲੰਕਾ ਸੋਨੇ ਦੇ ਮੰਦਰਾਂ ਵਾਲਾ ਰਾਵਣ ਸੀ, ਤੇ ਪਰ ਭਾਈ ਸਾਹਿਬ ਨੇ ਕਿਹਾ ਵੀ ਇੰਨਾ ਕੋਈ ਦਾਨ ਕਰ ਦੇਵੇ ਸੋਨਾ, ਪਰ ਇੱਕ ਕਿਸੇ ਗੁਰਸਿੱਖ ਨੂੰ ਗੁਰਬਾਣੀ ਦਾ ਸ਼ਬਦ ਸਿਖਾਲ ਦੇਵੇ ਸ਼ੁੱਧ। ਕਹਿੰਦੇ ਐਡਾ ਵੱਡਾ ਪੁੰਨ ਇੱਕ ਸ਼ਬਦ ਸਿਖਾਉਣ ਦਾ ਹੈ। ਤੇ ਭਾਈ ਸੁਰਜੀਤ ਸਿੰਘ ਜੀ ਜਿਨ੍ਹਾਂ ਦੇ ਕੋਲ ਲਗਭਗ ਇੱਥੇ 100 ਦੇ ਕਰੀਬ ਵਿਦਿਆਰਥੀ ਮਾਲਟਨ ਦੇ ਵਿੱਚ ਪੜ੍ਹਦੇ ਹੈ, ਔਰ ਉਹ ਵੀ ਵਿਚਾਰਧਾਰਾ ਸੰਪਰਦਾਈ ਜੋ ਕਲਗੀਧਰ ਪਾਤਸ਼ਾਹ ਦੇ ਵਿਦਿਆਲੇ ਦੀ ਜੋ ਸੰਪਰਦਾ ਦੀ ਵਿਦਿਆ ਉਹਦੇ ਅਨੁਸਾਰ ਟਕਸਾਲੀ ਪਾਠ। ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਜੀ ਉਹ ਵੀ ਬੜਾ ਪਰਉਪਕਾਰ ਕਰ ਰਹੇ ਹੈ ਤੇ ਉਹਨਾਂ ਨੇ ਵੀ ਇਹ ਵੀੜਾ ਚੁੱਕਿਆ ਹੋਇਆ ਕਾਫੀ ਦੇਰ ਤੋਂ। ਸ਼ੁਰੂ ਦੇ ਵਿੱਚ ਦਾਸ ਨੇ ਉਹਨਾਂ ਨੂੰ ਕੁਝ ਸੰਥਿਆ ਕਰਾ ਕੇ 97-98 ਦੀ ਬਾਤ ਹੈ ਉਹਨਾਂ ਨੂੰ ਇਸ ਪਾਸੇ ਤੋਰਿਆ ਸੀ। ਭਾਈ ਹਰਦੀਪ ਸਿੰਘ ਜੀ ਵੀ ਧਰਮ ਕਿਰਤ ਦੇ ਨਾਲ ਨਾਲ ਉਹਨਾਂ ਦੇ ਵਿਦਿਆਰਥੀ ਨਿੱਕੇ ਨਿੱਕੇ ਬੱਚੇ ਮਿਲਿਆ ਜਿਨ੍ਹਾਂ ਨੂੰ ਜੈਦੇਵ ਦਾ ਪਤਾ ਤੇ ਜਵਾਨੀ ਕੰਠ ਹੈ ਯਾ ਕਰ ਜੂੰ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ ਹਕਾ ਕਬੀਰ ਕਰੀਬ ਤੂੰ ਵਿਆਹ ਪਰਬਤ ਗਾ। ਇਹ ਤਲੰਗ ਰਾਜ ਦੇ ਸ਼ਬਦ, ਇਹ ਜਿਹੇ ਔਖੇ ਔਖੇ ਸ਼ਬਦ ਜਵਾਨੀ ਕੰਠ ਨੇ ਉਹਨਾਂ ਦੇ ਵਿਦਿਆਰਥੀ। ਤੇ ਬਾਬਾ ਚਰਨਜੀਤ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਚ ਲੱਗਦੇ ਨੇ ਤੇ ਜੋ ਸਿੱਖ ਵਿਰਾਸਤ ਸੰਸਥਾ ਦੇ ਨਾਲ ਨਾਲ ਭਾਈ ਕਮਰ ਸਿੰਘ ਜੀ ਉੱਥੇ ਵੀ ਦਾਸ ਨੇ ਦਰਸ਼ਨ ਕੀਤੇ ਤੇ ਉੱਥੇ ਸੰਥਿਆ ਹੋ ਰਹੀ ਸੀ ਤੇ ਆਪਣੇ ਆਪਣੇ ਬਿੱਤ ਅਨੁਸਾਰ ਆਪਣੀ ਆਪਣੀ ਪਹੁੰਚ ਅਨੁਸਾਰ ਇਹ ਗੁਰਮੁਖ ਲੱਗੇ ਹੋਏ ਨੇ ਜਿਨ੍ਹਾਂ ਨੇ ਖਾਲਸਾ ਪੰਥ ਦੀ ਇਹ ਨਿੱਗਰ ਸੇਵਾ ਹੈ ਜਿਹੜਾ ਕਿਸੇ ਨੂੰ ਵਿਦਿਆ ਦੇਣੀ ਹੈ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ ਤੁਹਾਨੂੰ ਇਹ ਬੇਨਤੀ ਹੈ ਵੀ ਜੇ ਆਪਣੀਆਂ ਪੀੜ੍ਹੀਆਂ ਨਿੱਕੀ ਪਨੀਰੀ ਨੂੰ ਜੇ ਸਾਹਮਣੇ ਤਾਂ ਉਹਨਾਂ ਨੂੰ ਤੁਸੀਂ ਸੰਥਿਆ ਦੇ ਬਹਾਨੇ ਬਾਣੀ ਨਾਲ ਜੋੜ ਦਿਓ ਤੇ ਹੌਲੀ ਹੌਲੀ ਬਾਣੀ ਨਾਲ ਜੁੜ ਜਾਣਗੇ ਤੇ ਅੰਮ੍ਰਿਤਧਾਰੀ ਹੋ ਕੇ ਰਹਿਤ ਬਹਿਤ ਵਿੱਚ ਪਰਪੱਕ ਹੋ ਕੇ ਰੋਜ਼ ਰੋਜ਼ ਦੀ ਸੰਗਤ ਕਰਦਿਆਂ ਕਰਦਿਆਂ ਜਿੰਨੀ ਦੇਰ ਤੱਕ ਭਾਂਡਾ ਆਵੀ ਵਿੱਚ ਨਹੀਂ ਗਿਆ ਹੈ। ਕੱਚੇ ਭਾਂਡੇ ਦੇ ਟੁੱਟਣ ਦਾ ਬੜਾ ਜ਼ਿਆਦਾ ਹੀ ਖਤਰਾ ਹੁੰਦਾ, ਜਦੋਂ ਭਾਂਡਾ ਪੱਕ ਜਾਏ ਫਿਰ ਉਹ ਟੁੱਟਦਾ ਨਹੀਂ। ਸੰਗਤ ਦੀ ਆਵੀ ਦੇ ਵਿੱਚ ਗੁਰਮਤ ਨੂੰ ਪਕਾਉਂਦਿਆਂ ਪਕਾਉਂਦਿਆਂ ਇੰਨਾ ਦ੍ਰਿੜ ਹੋ ਜਾਏ। ਤੇ ਭਾਈ ਸੰਤੋਖ ਸਿੰਘ ਸਾਹਿਬ ਨੇ ਕਈ ਵਾਰ ਜ਼ਿਕਰ ਕੀਤਾ ਆਪਣੀ ਰਚਨਾ ਵਿੱਚ ਕਿ ਜਿਹੜਾ ਇਤਿਹਾਸ ਦੀ ਕਥਾ ਸੁਣੇਗਾ ਉਹ ਸਿੱਖੀ ਦੇ ਵਿੱਚ ਅਡੋਲ ਹੋ ਜਾਏਗਾ। ਦਾਸ ਨੇ ਮਹਾਂਪੁਰਖਾਂ ਦੇ ਕੋਲ ਵਿਦਿਆ ਪੜ੍ਹਨ ਵੇਲੇ ਇਹ ਕਈ ਵਾਰ ਵਚਨ ਸੁਣੇ ਕਿ ਜਿਹੜਾ ਸੰਪੂਰਨ ਕਥਾ ਇਤਿਹਾਸ ਦੀ ਸੁਣ ਲਵੇ ਉਹ ਜ਼ਿੰਦਗੀ ਭਰ ਕਦੇ ਸਿੱਖੀ ਵਿੱਚ ਡੋਲੇਗਾ ਨਹੀਂ। ਸੋ ਗੁਰੂ ਕਿਰਪਾ ਕਰੇ, ਅੰਮ੍ਰਿਤ ਸੰਚਾਰ ਹੋਇਆ, ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਗਾ ਤੀਆ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛਿਆ ਸੀ ਕਲਗੀਧਰ ਪਾਤਸ਼ਾਹ ਨੂੰ, ਗਰੀਬ ਨਵਾਜ਼ ਕਿਰਪਾ ਕਰਕੇ ਦੱਸੋ ਕਿ ਪਹਿਲਾਂ ਚਰਨਾਮਤ ਸੀ, ਹੁਣ ਖੰਡੇ ਪਾਟੇ ਦੁਆਰਾ ਜੋ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਇਸ ਦਾ ਕੀ ਅੰਤਰਾ ਹੈ, ਇਹਦਾ ਕੀ ਲਾਭ ਹੈ, ਪੁੰਨ ਫਲ ਕੀ ਹੈ, ਮਹਾਤਮ ਕੀ ਹੈ? ਮਹਾਰਾਜ ਕਹਿੰਦੇ ਖਾਲਸਾ ਜੀ ਇਹਦਾ ਮਹਾਤਮ ਵਰਣਨ ਨਹੀਂ ਹੋ ਸਕਦਾ। ਖਾਲਸੇ ਦੀ ਬੇਨਤੀ ਕਰਨ ਤੋਂ ਫਿਰ ਮਹਾਰਾਜ ਕਹਿੰਦੇ ਅੱਛਾ ਕੁਝ ਕੁ ਵਰਣਨ ਕਰਦੇ ਹਾਂ। ਅਕਾਲ ਪੁਰਖ ਵਾਹਿਗੁਰੂ ਵੱਲੋਂ ਇਹ ਹੁਕਮ ਜਿਹੜਾ ਉਹ ਮਹਾਰਾਜ ਨੇ ਸੁਣਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਹਿੰਦੇ ਜਿਹੜਾ ਇੱਕ ਵਾਰੀ ਅੰਮ੍ਰਿਤ ਪਾਨ ਕਰ ਲਵੇ, 5 ਘੁੱਟ ਅੰਮ੍ਰਿਤ ਦੇ ਜਿਹਦੀਆਂ ਰਗਾਂ 'ਤੇ ਇੱਕ ਵਾਰੀ ਲੰਘ ਗਏ, ਕਹਿੰਦੇ 3 ਗੱਲਾਂ ਦਾ ਖਿਆਲ ਰੱਖੇ, 5 ਬਾਣੀਆਂ ਜਿਹੜੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ ਹੈ ਉਹ 5 ਬਾਣੀਆਂ ਦੇ ਨਿਤਨੇਮ ਦੇ ਵਿੱਚ ਕਦੇ ਫਰਕ ਨਾ ਪਾਵੇ, ਹਰ ਰੋਜ਼ 5 ਬਾਣੀਆਂ ਦਾ ਨਿਤਨੇਮ ਨਿਯਮ ਨਾਲ ਕਰੇ ਤੇ ਸ਼ਾਮ ਦੇ ਵਕਤ ਰਹਿ ਰਾਸ ਸੌਣ ਲੱਗਿਆਂ 16 ਬਾਣੀ ਦਾ ਪਾਠ ਤੇ 5 ਕਕਾਰਾਂ ਦੀ ਰਹਿਤ ਵਿੱਚ ਫਰਕ ਨਾ ਪੈਣ ਦੇਵੇ ਤੇ 4 ਵਜਰ ਕਰਹਿਤਾਂ ਤੋਂ ਬਚ ਕੇ ਰਹੇ। ਇਹ 3 ਗੱਲਾਂ ਸਿੱਖ ਨਿਭਾ ਦੇਵੇ, ਕਹਿੰਦੇ ਫਿਰ ਉਹਦੇ ਦਰਗਾਹ ਦੇ ਜ਼ਿੰਮੇਦਾਰ ਅਸੀਂ ਹਾਂ, ਉਹਨੂੰ ਕਿਤੇ ਟੇਢੀਆਂ ਵਿੰਗੀਆਂ ਜੂਨਾਂ 'ਚ ਨਹੀਂ ਪੈਣ ਦਿਆਂਗੇ। ਜਿੰਨੀ ਦੇਰ ਤੱਕ ਬ੍ਰਹਮ ਗਿਆਨ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਜਨਮ ਤਾਂ ਮਿਲੇਗਾ, ਕਿਉਂਕਿ ਜਨਮ ਤਾਂ ਮੰਨੇ ਪਾਵਹਿ ਮੋਖ ਦੁਆਰ। ਅਤੇ ਪੈਂਗਲ ਉਪਨਿਸ਼ਦ ਦੇ ਵਿੱਚ ਵੀ ਇਹ ਗੱਲ ਵਰਣ ਕੀਤੀ ਗਈ ਹੈ ਕਿ ਰਿਤੇ ਗਿਆਨ ਆਤ ਨਾ ਮੁਕਤੀ ਨਾ ਅੰਨਿਆ ਪੰਥ ਹੈ ਵਿਦਿਆ ਤੇ ਇਹਨੇ, ਕਿ ਜਿੰਨੀ ਦੇਰ ਤੱਕ ਆਤਮ ਗਿਆਨ ਨਹੀਂ ਹੋ ਜਾਏਗਾ ਮੁਕਤੀ ਨਹੀਂ ਹੋਏ। ਤੋ ਇਸੇ ਤਰ੍ਹਾਂ ਕਰਮ ਉਪਾਸ਼ਨਾ ਵਿੱਚ ਮੁਕਤੀ ਨਹੀਂ ਹੈ, ਗਿਆਨ ਦੁਆਰਾ ਮੁਕਤੀ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਜੇ ਇਸ ਜਨਮ ਵਿੱਚ ਗਿਆਨ ਨਹੀਂ ਹੋਇਆ, ਗੁਰਬਾਣੀ ਦੀ ਖੋਜ ਕਰਕੇ ਬ੍ਰਹਮ ਗਿਆਨ ਤੱਕ ਨਹੀਂ ਸਿੱਖ ਪਹੁੰਚਿਆ, ਉਹਨੂੰ ਅਗਲਾ ਜਨਮ ਫੇਰ ਦੇ ਦਿਆਂਗੇ, ਉਹ ਵੀ ਗੁਰਸਿੱਖਾਂ ਦੇ ਕਰ ਦਿਆਂਗੇ। ਇਹ ਵਚਨ ਕੀਤਾ ਮਹਾਰਾਜ ਨੇ ਤਾਂ ਕਿ ਉਹਨੂੰ ਜੰਮਦੇ ਨੂੰ ਵਾਤਾਵਰਨ ਐਸਾ ਮਿਲ ਜਾਏ ਉਹਨੂੰ ਸਿੱਖੀ ਨਿਭਾਉਣੀ ਔਖੀ ਨਾ ਹੋਵੇ। ਕਹਿੰਦੇ ਜੀ ਇਹ ਫੇਰ ਬਿਨਾ ਕਾਮਯਾਬ ਹੋ ਸਕਿਆ? ਮਹਾਰਾਜ ਸਾਹਿਬ ਕਹਿੰਦੇ 10,000 ਸਾਲ ਤੱਕ, ਥੋੜੇ ਨਹੀਂ ਹੁੰਦੇ 10,000 ਸਾਲ, ਮੁੜ ਮੁੜ ਕੇ ਗੁਰਸਿੱਖਾਂ ਦੇ ਘਰ ਜਨਮ ਦਿਓ, ਜਿੰਨੀ ਦੇਰ ਤੱਕ ਬ੍ਰਹਮ ਗਿਆਨ ਹੋ ਕੇ ਮੁਕਤ ਨਾ ਹੋ ਜਾਏ, ਅਤੇ ਉਹ ਗੁਰਸਿੱਖ ਦੇ ਸਾਰੇ ਪਿਛਲੇ ਜਨਮਾਂ ਜਨਮਾਤਰਾਂ ਦੇ ਪਾਪ ਕਰਮ ਖਤਮ ਹੋ ਜਾਣਗੇ। ਅਤੇ ਪਰ ਅੱਗੇ ਵਾਸਤੇ ਉਹ ਵਿਚਾਰ ਰੱਖੇ ਜੇ ਚਾਰੇ ਬਜਰ ਗ੍ਰਹਿਤਾਂ 'ਚੋਂ ਕੋਈ ਐਸੀ ਗਲਤੀ ਹੋ ਜਾਏ, ਅਤੇ ਕਈ ਵਾਰ ਅਸੀਂ ਦੇਖਦੇ ਹਾਂ ਰੋਡਾਂ 'ਤੇ ਆਪਣੀ ਕੋਈ ਗਲਤੀ ਨਹੀਂ, ਦੂਸਰੇ ਦੀ ਗਲਤੀ ਨਾਲ ਐਕਸੀਡੈਂਟ ਹੋ ਜਾਂਦਾ, ਇੱਕ ਦੀ ਗਲਤੀ ਨਾਲ 2 ਗੱਡੀਆਂ ਫੁੱਟ ਜਾਂਦੀਆਂ, ਨੁਕਸਾਨ ਤਾਂ ਦੋਨਾਂ ਦਾ ਹੀ ਹੋ ਗਿਆ, ਗਲਤੀ ਇੱਕ ਦੀ ਸੀ, ਐਸਾ ਵੀ ਹੋ ਜਾਂਦਾ। ਪਰ ਮਹਾਰਾਜ ਸਾਹਿਬ ਕਹਿੰਦੇ ਫਿਰ 5 ਪਿਆਰਿਆਂ ਦੇ ਹਾਜ਼ਰ ਹੋ ਕੇ ਆਪਣੀ ਭੁੱਲ ਬਖਸ਼ਾ ਲਈ, ਸੰਸਾਰ ਤੇ ਵਿਦਾ ਹੋਣ ਤੋਂ ਪਹਿਲਾਂ ਮੇਰਾ ਸਿੱਖ ਬਜਰ ਕਰਾਹਤੀਆਂ ਨਾ ਮਰ ਜਾਏ, ਜੇ ਬਜਰ ਕਰਾਹਤੀਆਂ ਮਰ ਗਿਆ ਮੈਂ ਜ਼ਿੰਮੇਵਾਰ ਨਹੀਂ, ਮਹਾਰਾਜ ਕਹਿੰਦੇ ਫਿਰ ਉਹ ਟੇਢੀਆਂ ਪੀਂਘਾਂ ਜੂਨਾਂ ਵਿੱਚ ਜਾਏਗਾ। ਰਹਿਤ ਬਿਨਾਂ ਨਾ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ ਫਿਰ ਚੋਟਾਂ ਖਾਏ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਐਡੀ ਮਹਾਨ ਬਖਸ਼ਿਸ਼ ਕੀਤੀ ਹੈ, ਅਤੇ ਸਤਿਗੁਰੂ ਜੀ ਨੇ ਤੀਸਰੇ ਜਾਮੇ ਦੇ ਵਿੱਚ 84 ਪੌੜੀਆਂ ਬਣਾਈਆਂ, 84 ਜਪਜੀ ਸਾਹਿਬ ਦੇ ਪਾਠ, 84 ਇਸ਼ਨਾਨ, 84 ਲੱਖ ਜੋਨਾਂ ਕੱਟਣ ਵਾਸਤੇ, ਅਤੇ ਫਿਰ ਸੰਨ ਸਾਹਿਬ ਬਣਾਇਆ ਜੀ, 1 ਜਪਜੀ ਸਾਹਿਬ ਦਾ ਪਾਠ ਕਰਕੇ ਸੰਨ ਦੇ ਵਿੱਚ ਦੀ ਲੰਘਣਾ, ਜਮਾਂ ਦੀ ਮਾਰ ਤੋਂ ਬਚਣ ਦੀਆਂ ਬਹੁਤ ਮਹਾਨ ਕਿਰਪਾ ਕੀਤੀ। ਦਸਮ ਪਾਤਸ਼ਾਹ ਨੇ ਮੁਕਤਸਰ ਸਾਹਿਬ 40 ਮੁਕਤਿਆਂ ਦਾ ਸੰਸਕਾਰ ਕਰਕੇ ਉਸ ਢਾਵ ਨੂੰ ਇਹ ਵਰ ਦਿੱਤੇ, ਕਹਿੰਦੇ ਇਹ ਤਾਂ ਮੁਕਤ ਹੋਏ ਪਰ ਜਿਹੜਾ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਅਤੇ ਜਪਜੀ ਦਾ ਪਾਠ ਕਰੇਗਾ, ਮਹਾਰਾਜ ਕਹਿੰਦੇ ਉਹਨੂੰ ਵੀ ਮੁਕਤੀ ਦੇ ਦਿਆਂਗੇ। ਇੰਨੇ ਸਸਤੇ ਭਾਅ ਦੇ ਵਿੱਚ ਕਿਸੇ ਧਰਮ ਦੇ ਵਿੱਚ ਮੋਕਸ਼ ਨੂੰ ਪ੍ਰਾਪਤ ਨਹੀਂ ਹੋ ਸਕੀਦਾ। ਤੋ ਗੁਰੂ ਗਰੀਬ ਨਿਵਾਸ ਕਿਰਪਾ ਕਰਨ, ਨਿਸ਼ਾਨੇ ਸਿੱਖੀ 5 ਹਰਫ ਅਸਤਕਾਵ, ਹਰਗਿਜ ਨਾ ਵਾਸਤ ਅਜੀ ਪੰਧ ਮੁਆਵ, ਕੜਾ ਕਾਰ ਦੋ ਕੱਛ ਕੰਘੀ ਬਿਨਾ, ਬਿਲਾ ਕੇ ਸਹਿਤ ਅਸ ਜੁਮਲੇ ਨਿਸ਼ਾਂ, ਹਰਫ ਹਾਏ ਕਾਤ ਅਸਤ ਵਜੀ ਪੰਧ ਕਾਫ, ਬਿਦਾਨੰਦ ਬਾਬਰ ਨਾ ਕੋਈ ਅਮ ਖਿਲਾਫ, ਹੁਕਾ ਹਜ਼ਾਮਤ ਹਲਾਲੋ ਹਰਾਮ, ਬਾਰਿਸ਼ ਹੀ ਨਾ ਕਰ ਦਰੂਸਿਆ। ਇਹ ਫਾਰਸੀ ਦੇ ਸ਼ਬਦ ਵਿੱਚ ਮਹਾਰਾਜ ਨੇ ਸਾਰੀਆਂ ਰਹਿਤਾਂ ਕਰਹਿਤਾਂ ਵਰਣਨ ਕੀਤੀਆਂ ਹੋਈਆਂ। ਆਪਾਂ ਲੜੀ ਵਾਰ ਕਥਾ ਦਾ ਆਨੰਦ ਮਾਨਣਾ। ਸੋ ਇਸ ਕਰਕੇ ਸਾਸਤ ਜੀ ਗੁਰੂ ਗਰੀਬ ਨੇ ਕਿਰਪਾ ਕਰਨ, ਆਓ ਮਨ ਬਿਰਤੀਆਂ ਇਕਾਗਰ ਕਰੋ। ਤੇ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਣੀ ਪੁਕਾਰ ਦਾ ਤਾਰ, ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਸਾਹਿਬ ਬਾਰੇ ਪਹਿਲਾਂ ਭਾਈ ਸਾਹਿਬ ਜੀ ਦੱਸਣਗੇ, ਫਿਰ ਗੁਰੂ ਅੰਗਦ ਸਾਹਿਬ ਬਾਰੇ ਸੰਖੇਪ ਤੋਂ ਸੰਖੇਪ ਇਸ ਅਧਿਆਇ ਚ ਵਰਣ ਕੀਤਾ, ਫਿਰ ਵਿਸਥਾਰ ਦੇ ਨਾਲ ਦਸੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਚੱਲੇਗਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ ਦੋਹਰਾ ਸੰਦਰਹ ਸਤਖਟ ਬੀਸ ਸੈ ਜਨਮ ਗੁਰੂ ਮਹਾਰਾਜ।
1500 ਖੱਟ ਤੇ 20 ਹੋ ਗਿਆ, 20 ਤੇ 6 26 ਹੋ ਗਏ। ਬਿਕਰਮੀ ਸੰਮਤ ਕਹਿੰਦੇ 1526 ਦੇ ਵਿੱਚ ਕੱਤਕ ਸੁਦੀ ਪੂਰਨਮਾਸ਼ੀ ਹੈ, ਉਰਜ ਮਾਸ ਕੀ ਪੂਰਨਮਾਸ਼ੀ ਲਿਖਿਆ ਭਾਈ ਸਾਹਿਬ ਨੇ, ਜਨਮ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦੇ ਅੰਦਰ ਪ੍ਰਗਟ ਹੋਏ, ਇਹ ਉਹਨਾਂ ਦੇ ਪ੍ਰਗਟ ਹੋਣ ਦਾ ਬੇਦੀ ਵੰਸ਼ ਦੇ ਅੰਦਰ ਆਪ ਜੀ ਨੇ ਅਵਤਾਰ ਲਿਆ। ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਬਾਬਾ ਕਲਿਆਣ ਚੰਦ ਜੀ ਦੇ ਘਰ ਬੇਦੀ ਵੰਸ਼ ਰਾਏ ਭੋਇਨ ਦੀ ਤਲਵੰਡੀ, ਇੱਥੇ ਆਪ ਜੀ ਨੇ ਅਵਤਾਰ ਧਾਰਨ ਕੀਤਾ।
ਸਤਰਹ ਸਮਤ ਛਿਤ ਰਹੇ ਅਨਕ ਗਰੀਬ ਨਿਵਾਜ।
ਛਿਤ ਨਾਮ ਹੈ ਧਰਤੀ ਦਾ। ਇਸ ਛਿਤ ਦੇ ਉੱਤੇ, ਇਸ ਧਰਤੀ ਦੇ ਉੱਤੇ ਭਾਈ ਸਾਹਿਬ ਜੀ ਨੇ ਸਿੱਧੇ ਤੌਰ ਤੇ ਕਿਹਾ ਵੀ ਸੱਤਰ ਸਾਲ ਆਪਣਾ ਸਰੀਰ ਰੱਖਿਆ ਮਹਾਰਾਜ, ਪਰ 69 ਸਾਲ 10 ਮਹੀਨੇ 10 ਦਿਨ ਮਹਾਂਪੁਰਖ ਦੱਸਦੇ ਸਨ। ਸਾਰਾ ਹਿਸਾਬ ਕੱਢ ਕੇ ਤੋ ਸਿੱਧੇ ਤੌਰ ਤੇ ਵੀ 70 ਕੁ ਸਾਲ, ਜਿਵੇਂ ਅੰਦਾਜ਼ੇ ਨਾਲ ਕੋਈ ਗੱਲ ਕਰ ਰਹੀ ਹੈ ਵੀ ਮਹਾਰਾਜ ਸਾਹਿਬ ਦਾ ਸਰੀਰ ਰਿਹਾ, ਜਿਹੜਾ ਕਾਰਜ 10,000 ਸਾਲ ਦੇ ਵਿੱਚ ਨਹੀਂ ਹੋਇਆ ਉਹ 17 ਵਰਿਆਂ ਵਿੱਚ ਕੀਤਾ। ਤੇ ਭਗਵਾਨ ਰਾਮ ਚੰਦਰ ਜੀ ਦੀ ਉਮਰ 10,000 ਸਾਲ ਦੀ ਸੀ। 10,000 ਤੇ 10 ਵਰਖ ਉੱਤੇ ਵੀ ਲਿਖਿਆ ਹੈ ਦਸਮ ਗ੍ਰੰਥ ਵਿੱਚ। ਤੇ ਭਗਵਾਨ ਕ੍ਰਿਸ਼ਨ ਜੀ ਦੀ 1,000 ਵਰੇ ਦੀ ਉਮਰ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ 100 ਸਾਲ ਤੋਂ ਵੀ ਕਿੰਨੀ ਘੱਟ ਹੈ, 70 ਸਾਲ ਘੱਟ ਨੇ। 70 ਵਰਿਆਂ ਦੀ ਉਮਰ ਚ ਉਹ ਕਾਰਜ ਕੀਤੇ। ਛਿਤ ਰਹੇ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲੇ, ਗਰੀਬਾਂ ਨੂੰ ਗੱਲ ਲਾਉਣ ਵਾਲੇ।
ਚੌਪਈ ਘੋਰ ਕਾਮ ਪਵ ਜੀਵ ਦੁਖਾਰੇ।
ਕਹਿੰਦੇ ਹੈ ਕਿਸੇ ਦੀ ਕਾਮ ਨਾਮ ਧੁੱਪ ਦਾ ਹੁੰਦਾ ਜਾਂ ਮਹਾਂ ਭੈਣ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੂੰ ਉਪਰ ਸ਼ਾਮ। ਕਾਮ ਨਾਮ ਧੁੱਪਦਾ ਇਹ ਸੰਸਾਰ ਦੇ ਅੰਦਰ, ਈਰਖਾ ਦਵੈਸ਼ ਦੀ, ਕਾਮ ਕ੍ਰੋਧ ਦੀ ਧੁੱਪ, ਅਗਿਆਨ ਰੂਪੀ ਸੂਰਜ ਦੀਆਂ ਇਹ ਕਿਰਨਾਂ ਰਾਗ ਦਵੈਸ਼ ਦੀਆਂ ਤੇ ਈਰਖਾ ਦੀ ਧੁੱਪ ਦਾ ਸਾੜ ਪਿਆ ਹੋਇਆ ਸੀ। ਇਹ ਭਿਆਨਕ ਧੁੱਪ ਲੱਗ ਰਹੀ ਸੀ, ਦੁਨੀਆਂ ਸੜ ਰਹੀ ਸੀ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਥਾ, ਤਬਤ ਮੈਂ ਠਾਂਡ ਵਰਤਾਈ, ਅਨੰਦ ਪਿਆ ਦੁੱਖ ਨਾਠੇ ਪਾਈ। ਐਸੀ ਤਪਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਵਤਾਰ ਹੋਇਆ ਉਹ ਇੱਕ ਪ੍ਰਮਾਣ ਦੁਆਰਾ ਭਾਈ ਸਾਹਿਬ ਜੀ ਸਮਝਾਉਣਗੇ। ਕਹਿੰਦੇ ਘੋਰ ਕਾਮ ਭਵ ਜੀਵ ਦੁਖਾਰੇ, ਇਸ ਈਰਖਾ ਦੀ ਤਪਸ਼ ਨੇ ਸਾਰੇ ਜੀਵ ਕਾਮ ਕ੍ਰੋਧ ਦੀ ਇਸ ਧੁੱਪ ਨੇ ਤੰਗ ਕੀਤੇ ਹੋਏ ਸਨ, ਸਾੜ ਪੈ ਰਿਹਾ ਸੀ।
ਸਸ ਸਮ ਉਦਯਤ ਕਰੇ ਸੁਖਾਰੇ।
ਉਹਨਾਂ ਨੂੰ ਸੁਖਾਲੇ ਕਿਵੇਂ ਕੀਤਾ, ਠੰਡਿਆ ਕਿਵੇਂ ਕੀਤਾ ਹੈ? ਤੇ ਸੱਸੇ ਦੇ ਸਿਆਰੀ ਉੱਤੇ ਲੱਗੀ ਵੀ ਆ, ਦੋ ਸੱਸੇ ਨੇ, ਸਸੀ ਬਣ ਜਾਂਦਾ ਇਹਦਾ ਹਿੰਦੀ ਦੇ, ਸਸੀ ਨਾਮ ਚੰਦਰਮਾ ਦਾ। ਚੰਦਰਮਾ ਦੇ ਜਿਸ ਤਰ੍ਹਾਂ ਚੰਦਰਮਾ ਦੀਆਂ ਕਿਰਨਾਂ ਵਿੱਚ ਠੰਡ ਹੈ, ਮਿਠਾਸ ਹੈ, ਰਸ ਹੈ, ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ, ਵੈਸੇ ਤਾਂ ਜੇ ਸੌ ਚੰਦਾ ਉਗ ਵਹਿ ਸੂਰਜ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਨ ਕੋ ਰਹਿੰਦਾ। ਪਰ ਪ੍ਰਮਾਣ ਦੇਣ ਲਈ ਕੁਛ ਨਾ ਕੁਛ ਤਾਂ ਪ੍ਰਕਿਰਤੀ ਚੋਂ ਲੈਣੇ ਸੀ। ਤੇ ਉਸ ਤਰ੍ਹਾਂ ਜੇ ਦੇਖੀਏ ਚੰਦਰਮਾ ਤਾਂ ਕਲੰਕੀ ਹੈ, ਤੇ ਗੁਰੂ ਸਾਹਿਬ ਵੀ ਕਲੰਕੰ ਬਿਨਾਂ ਨਹੀਂ ਕਲੰਕੀ ਸਰੂਪੇ ਹੋਣ, ਪਰ ਇਹ ਤੁਲਨਾ ਦਿੱਤੀ ਹੈ ਕਿ ਜਿਵੇਂ ਚੰਦਰਮਾ ਦੀ ਕਿਰਨਾਂ ਦੇ ਅੰਦਰ ਸ਼ਾਂਤੀ ਹੈ, ਰਸ ਹੈ, ਗੁਰੂ ਸਾਹਿਬ ਜੀ ਦਾ ਚਿਹਰਾ ਚੰਦਰਮਾ ਦੀ ਨਿਆਈ ਹੈ, ਉਹਨਾਂ ਦੇ ਰਸਨਾ ਤੋਂ ਉਪਦੇਸ਼ ਰੂਪ ਕਿਰਨਾਂ ਨਿਕਲਦੀਆਂ ਹਨ, ਤੇ ਉਹ ਉਹਨਾਂ ਦੀ ਰਸਨਾ ਤੋਂ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ, ਤੇ ਉਹ ਬਾਣੀ ਦੁਆਰਾ ਸੰਸਾਰ ਦੇ ਅੰਦਰ ਠੰਡ ਵਰਤਾ ਦਿੱਤੀ ਹੈ। ਮਾਨੋ ਚੰਦਰਮਾ ਦੀ ਨਿਆਈ ਪ੍ਰਗਟ ਹੋ ਕਰਕੇ ਜੀਵਾਂ ਨੂੰ ਸੁਖਾਲੇ ਕਰ ਦਿੱਤਾ ਹੈ।
ਕੋਈ ਨਾ ਜਨ ਕੇ ਅਰਿਓ ਅਗਾਰੀ।
ਫਿਰ ਨਾ ਕੋਈ ਇਸਲਾਮ ਦੇ ਵੱਡੇ ਵੱਡੇ ਪੀਰ ਜਿਨ੍ਹਾਂ ਦੀ ਬੜੀਆਂ ਧਾਂਕਾਂ ਪਈਆਂ ਹੋਈਆਂ ਸੀ, ਜਿਨ੍ਹਾਂ ਨੂੰ ਅਰਬ ਕੰਟਰੀਆਂ ਦੇ ਅੰਦਰ ਸਾਰੇ ਲੋਕ ਮੰਨਦੇ ਸਨ, ਪੀਰ ਜੀ ਹੋ ਰਹੀ ਸੀ, ਕੋਈ ਪੀਰ ਨਹੀਂ ਅੜਿਆ। ਔਰ ਫਿਰ ਐਸੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਬਰਕਤਾਂ ਕਿ 84 ਸਿੱਧ, 9 ਨਾਥ, 6 ਜਤੀ, ਬੜੇ ਬੜੇ ਜਿਹੜੇ ਸਿੱਧ ਪੀਰ ਨਾਥ ਜੋਗੀਸਰ, ਬੜੀਆਂ ਬੜੀਆਂ ਗੋਸ਼ਟਾਂ ਹੋਈਆਂ ਜਿਨ੍ਹਾਂ ਦੇ ਅੱਗੇ ਕੋਈ ਵੀ ਅੜਿਆ ਨਹੀਂ ਹੈ, ਹਰ ਇੱਕ ਨੂੰ, ਬਲਕਿ ਉਹਨਾਂ ਨੂੰ ਇਹ ਕਹਿਣਾ ਪਿਆ ਸਿੱਧ ਬੋਲਣ, ਸ਼ੁਭ ਵਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਤੇ ਐਸੇ ਗੁਰੂ ਨਾਨਕ ਸਾਹਿਬ ਜੀ ਸਨ
ਭਏ ਨਮਰ ਅਜਮਤ ਤਰਪ ਹਰੇ,
ਜਿਨ੍ਹਾਂ ਦੀਆਂ ਅਜਮਤਾਂ ਦੇਖ ਕੇ ਕਰਾਮਾਤਾਂ ਦੇਖ ਕੇ ਨਮਰ ਨਿਮਰਤਾ ਦੇ ਸਹਿਤ ਗੁਰੂ ਨਾਨਕ ਦੇ ਚਰਨ ਪਕੜੇ ਹੋਣ, ਭੁੱਲਾਂ ਬਖਸ਼ਾਈਆਂ। ਤੇ ਇਸ ਪ੍ਰਕਾਰ ਗੁਰੂ ਨਾਨਕ ਸਾਹਿਬ ਜੀ ਬਰਕਤਾਂ ਸਨ ਜੇ
ਜਿਤਕ ਸ਼ਕਤ ਜੁਤ ਪੇ ਸਭ ਤਾਰੇ,
ਤੇ ਜਿੰਨੇ ਵੀ ਸ਼ਕਤੀ ਵਾਲੇ ਲੋਕ ਸਨ ਉਹ ਤਾਰਿਆਂ ਦੇ ਸਮ ਸਮਝੋ। ਤੇ ਜਿਵੇਂ ਆਕਾਸ਼ ਦੇ ਵਿੱਚ ਤਾਰੇ ਹਨ ਉਹਨਾਂ ਦੇ ਚ ਚਮਕ ਹੈ ਥੋੜੀ ਥੋੜੀ, ਤੇ ਇਸੇ ਤਰ੍ਹਾਂ ਸਾਧੂ ਜੀ ਸੰਸਾਰ ਦੇ ਅੰਦਰ ਕੁਝ ਲੋਕ ਐਸੇ ਸਨ ਜਿਹੜੇ ਥੋੜੀ ਜਿਹੀ ਤਪੱਸਿਆ ਕਰਕੇ ਤੇ ਤਾਕਤਾਂ ਹਾਸਲ ਕਰ ਲਈਆਂ, ਥੋੜਾ ਥੋੜਾ ਚਾਨਣਾ ਦਿਖਾਇਆ, ਲੋਕਾਂ ਨੂੰ ਆਪਣੇ ਮਗਰ ਲਾ ਲਿਆ ਹੈ। ਪਰ ਗੁਰੂ ਸਾਹਿਬ ਜੀ ਵੱਡੀ ਬਰਕਤਾਂ ਵਾਲੇ ਹਨ ਜਿਨ੍ਹਾਂ ਨੇ ਸੰਸਾਰ ਨੂੰ ਤਾਰਿਆ।
ਰੱਬ ਸਮ ਉਦੈ ਛਪੇ ਸਭ ਤਾ ਸਾਰੇ,
ਗੁਰੂ ਨਾਨਕ ਸਾਹਿਬ ਕੈਸੇ ਹਨ ਕਹੇ ਭਾਈ, ਜਿਸ ਤਰ੍ਹਾਂ ਸੂਰਜ ਜਦੋਂ ਚੜ੍ਹਦਾ ਹੈ ਲੱਖਾਂ ਤਾਰੇ ਆਕਾਸ਼ ਦੇ ਵਿੱਚ ਜਿਹੜੇ ਨੇ ਉਹਨਾਂ ਦੀ ਰੋਸ਼ਨੀ ਖਤਮ ਹੋ ਜਾਂਦੀ ਹੈ, ਰੋਸ਼ਨੀ ਤਾਂ ਇੱਕ ਪਾਸੇ ਰਹੇ ਦਿਸਦੇ ਵੀ ਨਹੀਂ ਕਿੱਥੇ, ਜਦੋਂ ਸੂਰਜ ਚੜ੍ਹਦੇ ਤਾਰੇ ਦਿਸਣ ਤੋਂ ਹਟ ਜਾਂਦੇ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਐਸਾ ਹੀ ਵਰਣਨ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲੋਵਾ। ਤੇ ਭਾਈ ਸਾਹਿਬ ਜੀ ਦੀ ਰਚਨਾ ਦੀ ਟੀਕੇ ਤਾਂ ਬਹੁਤ ਨੇ ਕੀਤੇ ਹੈ। ਡਾਕਟਰ ਭਾਈ ਵੀਰ ਸਿੰਘ ਨੇ ਭਾਵੇਂ ਉਹਨਾਂ ਨੇ ਇਸ ਟੀਕੇ 'ਤੇ ਬਹੁਤੀ ਮਿਹਨਤ ਨਹੀਂ ਕੀਤੀ, ਉਹਨਾਂ ਦੇ ਨਾਨੇ ਦਾ ਕੀਤਾ ਹੋਇਆ ਟੀਕਾ ਗਿਆਨੀ ਹਜ਼ਾਰਾ ਸਿੰਘ ਦਾ, ਉਸੇ ਨੂੰ ਸੋਧ ਕੇ ਉਹਨਾਂ ਨੇ ਆਪਣੇ ਨਾਂ 'ਤੇ ਛਪਾਇਆ। ਬਾਕੀ ਬਹੁਤ ਕੰਮ ਕੀਤਾ ਡਾਕਟਰ ਭਾਈ ਵੀਰ ਸਿੰਘ ਜੀ, ਇੱਕ ਮਹਾਂਪੁਰਸ਼ ਸਨ। ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਬੜਾ ਆਦਰ ਕਰਦੇ ਸੀ ਭਾਈ ਸਾਹਿਬ, ਮਿਲਣ ਵਾਸਤੇ ਆਪ ਚਲੇ ਜਾਂਦੇ ਸਨ। ਪਰ ਸਾਧ ਸਿੰਘ ਜੀ ਪੰਡਿਤ ਨਰਾਇਣ ਸਿੰਘ ਨੇ ਵੀ ਟੀਕਾ ਲਿਖਿਆ, ਦਾਸ ਨੇ ਉਹ ਵੀ ਦੇਖਿਆ, ਡਾਕਟਰ ਭਾਈ ਵੀਰ ਸਿੰਘ ਨੇ ਲਿਖਿਆ ਅਤੇ ਗਿਆਨੀ ਮਨੀ ਸਿੰਘ ਨੇ ਲਿਖਿਆ, ਉਹ ਭਾਵੇਂ ਜਥੇ ਦੇ ਸਿੰਘ ਸਨ। ਪਰ ਸਾਧ ਸਿੰਘ ਜੀ ਜਦੋਂ ਮਹਾਂਪੁਰਖਾਂ ਦੇ ਅਰਥ ਦੇਖੀਦੇ ਹੈ ਜਿਵੇਂ ਅਸਮਾਨ ਦਾ ਹੀ ਫਰਕ ਹੈ, ਮਿਲਦੇ ਹੀ ਨਹੀਂ ਕਿਤੇ ਅਰਥ। ਇਸ ਸ਼ਬਦ ਦੇ ਜੋ ਅਰਥ ਕੀਤੇ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਪੁੱਤਰਾਂ ਵਾਲੇ ਮਹਾਂਪੁਰਸ਼ਾਂ ਨੇ, ਅਤੇ ਉਹਨਾਂ ਨੇ ਸਾਰਾ ਅੰਤਰੀਬ ਟਿਕਾਇਆ ਇਸ ਵੀ, ਜਿਹੜੇ ਸਿੱਧ ਸਨ ਬੜੇ ਬੜੇ ਪੀਰ ਸਨ ਅਤੇ ਉਹ ਸਮਝੋ ਵੀ ਤਾਰਿਆਂ ਦੀ ਨਿਆਈ ਸਨ ਅਤੇ ਗੁਰੂ ਨਾਨਕ ਸਾਹਿਬ ਜੀ ਸੂਰਜ ਦੀ ਨਿਆਈ। ਅਤੇ ਜਿਸ ਵੇਲੇ ਆਪ ਜੀ ਸਰੀਰ ਪ੍ਰਗਟ ਹੋਇਆ ਉਹ ਕਰਾਮਾਤ ਦਿਖਾਉਣਾ ਚਮਕਣਾ ਸੀ ਉਹਨਾਂ ਦਾ, ਕਹਿੰਦੇ ਛਿਪ ਗਏ ਕਿਤੇ ਅਤੇ ਨਜ਼ਰ ਨਹੀਂ ਆਏ, ਗੁਰੂ ਨਾਨਕ ਦਾ ਐਡਾ ਵੱਡਾ ਪ੍ਰਤਾਪ ਸੀ। ਉਸੇ ਭਾਵ ਨੂੰ ਭਾਈ ਸਾਹਿਬ ਕਹਿੰਦੇ ਹਨ
1596,
ਹਾਂਜੀ 1596 ਵਿੱਚ, ਫਿਰ ਇਹ ਤਾਂ ਅਵਤਾਰ ਕਿਉਂਕਿ ਸੰਖੇਪ ਹੈ ਨਾ ਇਹ। ਅਤੇ ਗੁਰੂ ਨਾਨਕ ਸਾਹਿਬ ਜੀ ਦਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵਿਸਥਾਰ ਨਾਲ ਕਥਾ ਪਿੱਛੇ ਆਪ ਜੀ ਸੁਣ ਚੁੱਕੇ ਹੋ ਸਰੋਤਾ ਜਨ, ਇਹ ਤਾਂ ਗੁਰਪੁਰ ਨਾਲ ਹੀ ਹੈ, ਇਹ ਤਾਂ ਸੰਖੇਪ ਤੋਂ ਸੰਖੇਪ ਜਾਣਕਾਰੀ ਹੈ ਗੁਰਸਿੱਖਾਂ ਵਾਸਤੇ, ਬੜੀ ਲਾਭਦਾਇਕ ਹੈ। ਤੋ ਇਸ ਕਰਕੇ ਕਹਿੰਦੇ 1596 ਵਿੱਚ ਫਿਰ ਮਹਾਰਾਜ ਸਾਹਿਬ ਜੀ ਆਪਣੀ ਸਰੀਰ ਦੀ ਖੇਡ ਸਮਾਪਤ ਕਰ ਦਿੱਤੀ ਹੈ।
ਮਾਸ ਅਸੌਜ ਸਰਦ ਰੁੱਤਾਂ,
ਸੌਜ ਅੱਸੂ ਦਾ ਮਹੀਨਾ ਸੀ, ਇਹ ਮਹੀਨਾ ਦੱਸਿਆ ਵੀ ਅੱਸੂ ਦਾ ਮਹੀਨਾ। ਤੇ ਫਿਰ ਅੱਸੂ ਦੇ ਮਹੀਨੇ ਦੇ ਅੰਧੇਰ ਪੱਖ ਦੀ ਅੱਸੂ ਵਧੀ ਦਸਵੀਂ, ਤੇ ਜਿਹਦੇ ਵਿੱਚ ਲੋਕ ਸ਼ਰਾਧ ਆਦਿ ਕਰਾਉਂਦੇ ਹਨ, ਉਹਦਾ ਵੀ ਕਾਰਨ ਸਾਧ ਸਿੰਘ ਜੀ ਇਹ ਹੈ, ਲੋਕਾਂ 'ਚ ਇਹ ਪ੍ਰਥਾ ਕਿੱਥੋਂ ਚੱਲੀ ਹੈ ਹਿੰਦੂ ਮਤ ਦੇ ਅੰਦਰ ਜਿਹੜੇ ਸ਼ਰਾਧ ਕਰਦੇ ਹੈ। ਭਾਈ ਸਾਹਿਬ ਨੇ ਇਸ਼ਾਰਾ ਦਿੱਤਾ ਨਾ ਵੀ ਉਹ ਜਿਹੜਾ ਸ਼ਰਾਧਾਂ ਵਾਲੀ ਮੌਸਮ ਜਿਹੜੀ ਆ ਉਹਦੇ ਵਿੱਚ ਮਹਾਰਾਜ ਸਾਹਿਬ ਨੇ ਸਰੀਰ ਤਿਆਗਿਆ। ਜਿਸ ਵੇਲੇ ਸਾਧ ਸਿੰਘ ਜੀ ਕਰਨ ਜਿਹੜਾ ਸੀ ਬੜਾ ਸ਼ਕਤੀਸ਼ਾਲੀ ਸੀ, ਅਰਜਨ ਨਾਲੋਂ ਵੀ ਸ਼ਕਤੀਸ਼ਾਲੀ ਸੀ, ਉਹਨੇ ਜਦੋਂ ਸਰੀਰ ਦਾ ਪਰਿਤਿਆਗਨ ਕੀਤਾ ਜਦੋਂ ਉਹ ਸਵਰਗ ਵਿੱਚ ਗਿਆ ਤਾਂ ਉੱਥੇ ਉਹਦੇ ਮੂਹਰੇ ਸੋਨਾ ਰੱਖ ਦਿੱਤਾ, ਸੋਨੇ ਦੇ ਢੇਰ ਲਾ ਦਿੱਤੇ, ਉਹ ਕਹਿੰਦਾ ਮੈਨੂੰ ਤਾਂ ਭੁੱਖ ਲੱਗੀ ਹੈ, ਤੁਸੀਂ ਮੇਰੇ ਮੂਹਰੇ ਸੋਨਾ ਰੱਖੀ ਜਾਂਦੇ। ਉਹ ਕਹਿੰਦੇ ਜੀ ਸੋਨਾ ਹੀ ਮਿਲੂਗਾ ਤੁਹਾਨੂੰ ਖਾਣ ਵਾਸਤੇ, ਹੋਰ ਕੋਈ ਚੀਜ਼ ਮਿਲ ਨਹੀਂ ਸਕਦੀ। ਉਹ ਕਹਿੰਦੇ ਖਾਧਾ ਥੋੜ੍ਹੀ ਜਾਂਦਾ। ਕਹਿੰਦੇ ਤੁਸੀਂ ਜ਼ਿੰਦਗੀ ਭਰ ਸੋਨਾ ਹੀ ਦਾਨ ਕੀਤਾ, ਇਸ ਕਰਕੇ ਸੋਨਾ ਹੀ ਮਿਲੂਗਾ ਹੁਣ ਤੁਹਾਨੂੰ। ਉਹਨੇ ਫਿਰ ਸ਼ਕਤੀਸ਼ਾਲੀ ਪੁਰਸ਼ ਹਨ ਕਹਿਣ ਲੱਗਾ ਜੀ ਮੈਨੂੰ ਇੱਕ ਵਾਰੀ ਥੋੜ੍ਹਾ ਜਿਹਾ ਮੌਕਾ, ਪਰਮਾਤਮਾ ਨੂੰ ਬੇਨਤੀ ਕੀਤੀ ਕਿ ਜੀ ਮੈਨੂੰ 15 ਦਿਨ ਦਾ ਮੌਕਾ ਦੇ ਦਿਓ, ਵੀ 15 ਦਿਨ ਮੈਨੂੰ ਵਾਪਸ ਫਿਰ ਸੰਸਾਰ ਵਿੱਚ ਭੇਜ ਦਿਓ। ਕਹਿੰਦੇ ਨੇ ਵੀ ਕਰਨ 15 ਦਿਨ ਸੰਸਾਰ ਵਿੱਚ, ਉਸ ਤੋਂ ਬਾਅਦ ਫਿਰ ਜੀਵਿਤ ਹੋ ਕੇ ਉਹਨੇ 15 ਦਿਨ ਫਿਰ ਲੋਕਾਂ ਨੂੰ ਇੰਨਾ ਛੇਤਰ ਲਾਇਆ, ਇੰਨਾ ਲੰਗਰ ਚਲਾਇਆ ਉਸਨੇ। ਉਹ 15 ਦਿਨ ਜਿਹੜਾ ਉਸਨੇ ਲੰਗਰ ਚਲਾਇਆ ਸੀ, ਉਸੇ ਨੂੰ ਮੁੜ ਕੇ ਹਿੰਦੂ ਮਤ ਨੇ ਸ਼ਰਾਧ ਮੰਨ ਲਿਆ ਸਤਸੰਗ ਜੀ, ਵੀ ਅੱਗੇ ਜਾ ਕੇ ਅੰਨ ਮਿਲਦਾ। ਅਤੇ ਗੁਰੂ ਸਾਹਿਬ ਨੇ ਇਹਦਾ ਖੰਡਨ ਕੀਤਾ, ਜੀਵਿਤ ਪਿਰਤਨਾ ਮਾਨੇ ਕੋ ਬੂਏ ਸ਼ਰਾਧ ਕਰਾਹੀ, ਪਿੱਤਰ ਵੀ ਵਪਰੇ ਕਹੋ ਕਿ ਗਾਵਾ ਕੁੱਗਾ ਕੁੱਖਰ ਪਾਏ। ਤੋ ਇਸ ਕਰਕੇ ਸਤਸੰਗ ਜੀ ਉਹ 15 ਦਿਨ ਜਿਹੜੇ ਸ਼ਰਾਧਾਂ ਦੇ ਮੰਨੇ ਹਿੰਦੂ ਮਤ ਵਿੱਚ ਜਾਣਨਾ, ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਦਿਨਾਂ ਦੀ ਸ਼ਰਾਧਾਂ ਦੀ ਜਿਹੜੀ ਪ੍ਰਥਾ ਚੱਲ ਰਹੀ ਸੀ, ਇਹਦਾ ਵਹਿਮ ਕੱਢਣ ਵਾਸਤੇ, ਇਹਦਾ ਭਰਮ ਕੱਢਣ ਵਾਸਤੇ ਮਾਤਾ ਸੁਲੱਖਣੀ ਜੀ ਨੂੰ ਵੀ ਇਹ ਫਿਰ ਅੰਤਮ ਉਪਦੇਸ਼ ਦਿੱਤਾ ਸੀ। ਅਤੇ ਉਹਦਾ ਰੰਗ ਕੁਛ ਇਤਿਹਾਸ ਦੇ ਪੰਨਿਆਂ 'ਤੇ ਵਿਗਾੜਨ ਵਾਲਿਆਂ ਨੇ ਹੋਰ ਤਰ੍ਹਾਂ ਦਾ ਕੀਤਾ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਜੀਵਨ ਜਿਹੜਾ ਹੈ ਉਹ ਉਹਨਾਂ ਦੀ ਉਚਾਰਨ ਕੀਤੀ ਬਾਣੀ ਤੋਂ ਵੱਖਰਾ ਨਹੀਂ ਹੋ ਸਕਦਾ। ਇਸ ਕਰਕੇ ਇਤਿਹਾਸ ਨੂੰ ਪਰਖ ਪਰਖ ਕੇ ਸੁਣਾਉਣਾ ਚਾਹੀਏ ਜਿਹੜਾ ਗੁਰਬਾਣੀ ਦੇ ਅਨੁਸਾਰ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਏ।
ਕ੍ਰਿਸ਼ਨਾ ਦਸਮੇ ਪਿਤਰਨ ਦਿਨ ਕੇ,
ਕਾਲੇ ਦਾ ਨਾਮ ਹੁੰਦਾ ਮਤਲਬ ਜਿਹੜੀ ਅੰਧੇਰ ਦੀ ਦਸਵੀਂ ਸੀ, ਤੇ ਉਹਦੇ ਵਿੱਚ ਮਹਾਰਾਜ ਸਾਹਿਬ ਜੀ ਕ੍ਰਿਸ਼ਨਾ ਪੱਖ ਦੇ ਵਿੱਚ, ਤੇ ਦਸਵੀਂ ਜਾਲੇ ਸੀ ਪਿਤਰਾਂ ਦੀ, ਮਤਲਬ ਜਿਹੜੀ ਇਹ ਸ਼ਰਾਧ ਆਦਿ ਕਰਨ ਵਾਲੇ ਨੂੰ, ਉਹ ਉਹਦੇ ਵਿੱਚ ਜੋਤੀ ਜੋਤ ਸਮਾਏ।
ਪ੍ਰਭੂ ਬਿਖੰਠ ਗਏ ਸਹਿ ਤਨ ਕੇ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਭਾਈ ਸਾਹਿਬ ਕਹਿੰਦੇ ਵੀ ਸੱਚਖੰਡ ਸਣ ਦੇ ਗਏ, ਸਰੀਰ ਦੇ ਸਮੇਤ ਹੀ ਸੱਚਖੰਡ ਗਏ ਹੈ। ਤੇ ਮਹਾਰਾਜ ਸਾਹਿਬ ਜੀ ਨੇ ਆਪਣਾ ਸਰੀਰ ਦਾ ਪ੍ਰੀਤਿਆਗਨ ਕੀਤਾ, ਉਹਦਾ ਕਾਰਨ ਵਰਤਿਆ ਪਿੱਛੇ ਆਪ ਜੀ ਸੁਣ ਚੁੱਕੇ, ਕਿਉਂਕਿ ਜਿਸ ਵੇਲੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾਉਣ ਦੀ ਬਾਤ ਸਾਧ ਜੀ ਪੁੱਤਰਾਂ ਨੂੰ ਸੁਨੇਹਾ ਦਿੱਤਾ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸੁਲੱਖਣੀਏ ਆਪਣੇ ਪੁੱਤਰਾਂ ਨੂੰ ਬੁਲਾ ਲੈ, ਹੁਣ ਮੈਂ ਸੰਸਾਰ ਤੋਂ ਜਾ ਰਿਹਾ, ਬਾਅਦ ਦੇ ਵਿੱਚ ਫਿਰ ਐਵੇਂ ਅਲੰਭਾ ਨਾ ਦੇਣ, ਰੋਸ ਨਾ ਕਰਨ। ਅਤੇ ਮਾਤਾ ਸੁਲੱਖਣੀ ਨੇ ਵੀ ਸੁਨੇਹਾ ਦਿੱਤੇ, ਕਹਿੰਦੇ ਲੈ ਉਸੇ ਤਰ੍ਹਾਂ ਜਿਵੇਂ ਕਹਿੰਦੇ ਸਪਤੀ ਨੂੰ ਸਰੀਰ ਤਿਆਗਣ ਲੱਗੇ ਸੀ, ਉਹ ਜਿਹਾ ਸਰੀਰ ਤਿਆਗ ਜਾਣਗੇ। ਪਹਿਲਾਂ ਵੀ ਤਾਂ ਕਈ ਦਿਨ ਹੋ ਕੇ ਕਹਿ ਦਿੱਤਾ ਸੀ, ਉਹ ਸ਼ਰਾਧਾਂ ਦਾ ਵਹਿਮ ਕੱਢਣ ਵਾਸਤੇ ਮਹਾਰਾਜ ਰਹਿ ਗਏ ਸੀ ਨਾ 2-3 ਦਿਨ, ਨਹੀਂ ਆਏ। ਜਦੋਂ ਜੋਤੀ ਉਹ ਸਮਾ ਗਏ, ਮਾਤਾ ਸੁਲੱਖਣੀ ਚਰਨਾਂ ਵਾਲੇ ਪੈਸੇ ਬੈਠੀ ਰੋ ਰਹੀ ਹੈ, ਅਤੇ ਬਾਬਾ ਸ੍ਰੀ ਚੰਦ ਜੀ ਆਏ, ਲਕਸ਼ਮੀ ਦਾਸ ਜੀ ਆਏ, ਧਾਹਾਂ ਮਾਰ ਮਾਰ ਕੇ ਰੋਏ ਫਿਰ ਬਹੁਤ। ਤੇ ਮਾਤਾ ਜੀ ਨੇ ਰੋਂਦੀ ਰੋਂਦੀ ਨੇ, ਸੁਲੱਖਣੀ ਮਾਤਾ ਨੇ ਕਿਹਾ, ਕਹਿੰਦੇ ਪੁੱਤਰੋ ਹੁਣ ਰੋਣ ਦਾ ਕੀ ਫਾਇਦਾ, ਵੇਲਾ ਬੀਤ ਗਿਆ, ਤੁਸੀਂ ਮੇਰੇ ਕਹੇ ਤੇ ਵੀ ਨਹੀਂ ਆਏ। ਮਾਤਾ ਜੀ ਭੁੱਲ ਹੋ ਗਈ, ਰੋ ਰੋ ਕੇ ਕਹਿੰਦੇ ਮਾਤਾ ਬਖਸ਼ਾ ਦੇ ਪਿਤਾ ਜੀ ਤੋਂ ਅਕਲ ਤੇ ਪੜਦਾ ਪਿਆ ਰਿਹਾ, ਗੁਰੂ ਨਾਨਕ ਦੀ ਉਹ ਮਾਇਆ ਸੀ। ਕਹਿਣ ਲੱਗੀ ਫਿਰ ਅਰਦਾਸ ਕਰੋ, ਗੁਰੂ ਸਾਹਿਬ ਜੀ ਦਾ ਦੇਹ ਸਾਸ ਜੀ ਉਸ ਵੇਲੇ ਤਿਆਗ ਕੇ ਆਪ ਜੀ ਸੱਚਖੰਡ ਗਮਨ ਕਰ ਚੁੱਕੇ ਸਨ। ਇੱਕ ਪੈਰ ਬਾਬਾ ਸ੍ਰੀ ਚੰਦ ਦਾ ਫੜਿਆ ਹੋਇਆ, ਇੱਕ ਲਕਸ਼ਮੀ ਦਾਸ ਦਾ ਫੜਿਆ ਹੈ, ਦੋਨਾਂ ਪੈਰਾਂ ਤੇ ਸਿਰ ਰੱਖੇ ਹੋਏ ਨੇ ਪੁੱਤਰਾਂ ਦੇ। ਉੱਚੇ ਉੱਚੇ ਧਾਹਾਂ ਮਾਰ ਮਾਰ ਕੇ ਕਿਹਾ, ਪਿਤਾ ਜੀ ਸਾਤੋਂ ਜੀਵਨ ਭਰ ਭੁੱਲਾਂ ਹੁੰਦੀਆਂ ਰਹੀਆਂ, ਪਰ ਅੰਤ ਵੇਲੇ ਦੀ ਭੁੱਲ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਹੋਏਗੀ, ਤੇਰੇ ਪੁੱਤਰ ਰੁਲ ਕੇ ਮਰ ਜਾਣਗੇ, ਬੇਚੈਨ ਰਹਿਣਗੇ, ਕਿਰਪਾ ਕਰ ਸੰਸਾਰ ਨੂੰ ਸ਼ਾਂਤੀ ਦੇਣ ਵਾਲਿਆ, 2 ਘੜੀਆਂ ਵਾਸਤੇ ਸਾਡੀ ਬੇਨਤੀ ਸੁਣ ਕੇ ਵਾਪਸ ਆ ਜਾ। ਨਹੀਂ ਆਏ। ਫਿਰ ਉਹਨਾਂ ਨੇ ਕਿਹਾ, ਕਹਿੰਦੇ ਤੈਨੂੰ ਹੇ ਪਿਤਾ ਜੀ ਕਰਤਾਰ ਦੀ ਇਹ ਵਾਸਤਾ ਪਾ ਕੇ, ਕਰਤਾਰ ਦਾ ਵਾਸਤਾ ਏ। ਉਸੇ ਵੇਲੇ ਮਹਾਰਾਜ ਉੱਠ ਕੇ ਬੈਠੇ ਹੋ ਗਏ, ਕਹਿੰਦੇ ਪੁੱਤਰੋ ਜੇ 2 ਯੁੱਗ ਵੀ ਕਹਿ ਦਿੰਦੇ ਮੈਂ ਤਾਂ ਵੀ 2 ਯੁੱਗ ਤੁਹਾਡੀ ਬੇਨਤੀ ਮਨਜ਼ੂਰ ਹੋ ਗਈ ਸੱਚਖੰਡ ਵਿੱਚ, ਪਰ ਤੁਹਾਡੇ ਵਾਸ ਨਹੀਂ ਕੋਈ 2 ਘੜੀਆਂ ਕਿਹਾ, ਜਲਦੀ ਗੱਲ ਕਰੋ। ਕਹਿਣ ਲੱਗੇ ਪਿਤਾ ਜੀ ਜਿਹੜਾ ਪਰਦਾ ਗਿਆਨ ਦਾ ਅੱਜ ਦੂਰ ਕੀਤਾ ਹੈ, ਇਹ ਪਹਿਲਾਂ ਕਿਉਂ ਨਾ ਕਰ ਦਿੱਤਾ ਸੀ ਤਾਂ ਭੋਲੇ ਕੋਈ ਨਾ ਕਰਦੇ। ਜਿਹੜੀ ਗੱਲ ਮਹਿਤਾ ਕਲਿਆਣ ਚੰਦ ਨੇ ਕਹੀ ਤੇ ਉਹੀ ਗੱਲ ਬਾਬਾ ਸ੍ਰੀ ਚੰਦ ਕਹਿੰਦੇ, ਇਹ ਸਾਡੀ ਖੇਡ ਸੀ। ਜੇ ਤੁਹਾਨੂੰ ਗਿਆਨ ਕਰਾਉਣਾ ਚਾਹੁੰਦੇ, ਜਿੱਥੇ ਚੋਰਾਂ ਨੂੰ ਕਰਾਤਾ, ਠੱਗਾਂ ਨੂੰ ਕਰਾਤਾ, ਰਾਕਸ਼ਾਂ ਨੂੰ ਸਿੱਧੇ ਰਸਤੇ ਪਾਤਾ, ਪੱਥਰਾਂ ਨੂੰ ਤਾਰ ਦਿੱਤਾ, ਤੁਸੀਂ ਤਾਂ ਮੇਰੀ ਔਲਾਦ ਹੈ। ਇਹ ਸਾਖੀਆਂ ਬਣਨੀਆਂ ਸੀ, ਮੈਂ ਆਪਣੇ ਸੇਵਕ ਨੂੰ ਨਿਵਾਜਣਾ ਸੀ ਜੋ ਧੁਰਾਂ ਤੋਂ ਆਇਆ, ਇਹਦਾ ਪਸ਼ਚਾਤਾਪ ਨਾ ਕਰੋ ਤੇ ਪੁੱਤਰਾਂ ਨੂੰ ਬ੍ਰਹਮ ਗਿਆਨ ਬਖਸ਼ਿਆ ਤੇ ਸ਼ਕਤੀਆਂ ਰਿਧੀਆਂ ਸਿੱਧੀਆਂ ਬਖਸ਼ੀਆਂ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ। ਫਿਰ ਦੁਬਾਰੇ ਸਾਧ ਸਿੰਘ ਜੀ ਕਹਿਣ ਲੱਗੇ ਵੀ ਹੁਣ ਸਮਾਂ ਪੂਰਾ ਹੋ ਗਿਆ ਤੇ ਅੰਦਰ ਸਾਧ ਸਿੰਘ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਚਾਦਰਾ ਲੈ ਕੇ ਪੈ ਗਏ ਹੈ ਤੇ ਉੱਧਰ ਸਾਧ ਸਿੰਘ ਜੀ ਪਠਾਨ ਚੱਲ ਕੇ ਆਏ ਤੇ ਰੌਲਾ ਪੈ ਗਿਆ ਤੇ ਉਹਨਾਂ ਨੇ ਆ ਕੇ ਰੌਲਾ ਪਿਆ ਵੀ ਸਾਨੂੰ ਪੀਰ ਜੀ ਦੇ ਦਰਸ਼ਨ ਕਰਾਓ। ਕਹਿੰਦੇ ਜੀ ਹੁਣ ਤਾਂ ਵੇਲਾ ਲੰਘ ਗਿਆ, ਤੁਸੀਂ ਲੇਟ ਹੋ ਗਏ ਹੋ। ਉਹ ਕਹਿੰਦੇ ਜਿੱਥੇ ਤੁਹਾਡਾ ਗੁਰੂ ਹੈ ਸਾਡਾ ਪੀਰ ਹੈ, ਇਹ ਇਕੱਲੇ ਹਿੰਦੂਆਂ ਦਾ ਸਿੱਖਾਂ ਦਾ ਗੁਰੂ ਨਹੀਂ, ਸਾਡਾ ਪੀਰ ਵੀ ਹੈ, ਸਾਡਾ ਮੁਰਸ਼ਦ ਹੈ। ਇਸ ਕਰਕੇ ਪੀਰ ਮਰੀਦਾਂ ਪਿਰਹੜੀ ਉਹ ਨਿਵ ਹੈ ਨਾਲੇ, ਅਸੀਂ ਮਰੀਦ ਹਾਂ। ਅਰੇ ਦੇਖੋ ਸ਼ਸਤਰ ਕੋਲ ਨਾ, ਕਹਿੰਦੇ ਨੇ ਉੱਥੇ ਲੜਾਈ ਹੋਣ ਨੂੰ ਤਿਆਰ ਹੋ ਗਏ। ਉੱਧਰ ਹਿੰਦੂ ਭਰਾ ਸਿੱਖ ਇਹ ਵੀ ਤਿਆਰ ਹੋ ਗਏ, ਉੱਧਰ ਵੀ ਤਿਆਰ ਹੋ ਗਏ। ਸਿਆਣੇ ਸਿੱਖ ਕਹਿਣ ਲੱਗੇ, ਭਾਈ ਗੱਲ ਸੁਣੋ, ਲੜੋ ਨਾ, ਚੰਗਾ ਨਹੀਂ ਹੈ। ਅੰਦਰ ਜਾਓ ਸਿਆਣੇ ਸਿੱਖ ਅਰਦਾਸ ਕਰਕੇ, ਜੇ ਪੁੱਤਰਾਂ ਦੀ ਅਰਦਾਸ ਤੇ ਗੁਰੂ ਨਾਨਕ ਸਾਹਿਬ ਆ ਕੇ ਵਚਨ ਕਰ ਸਕਦੇ ਨੇ ਤੇ ਤਾਂ ਫਿਰ ਤੁਹਾਡੀ ਅਰਦਾਸ ਤੇ ਜੇ ਉਹਨਾਂ ਨੇ ਹੁਕਮ ਦਿੱਤਾ ਤਾਂ ਅੰਦਰ ਚਲੇ ਜਾਣਗੇ, ਜੇ ਹੁਕਮ ਨਾ ਮਿਲਿਆ ਫਿਰ ਤੁਸੀਂ ਨਾ ਇਸ ਤਰ੍ਹਾਂ। ਫਿਰ ਇਹ ਮਨ ਕਹਿੰਦੇ ਠੀਕ, ਜਾਓ ਪੀਰ ਜੀ ਨੂੰ ਪੁੱਛ ਲਓ, ਸਾਡਾ ਮੁਰਸ਼ਦ ਕਾਮਲ ਹੈ। ਤੁਸੀਂ ਭਾਵੇਂ ਕਹਿੰਦੇ ਹੋ ਵੀ ਉਹ ਸਰੀਰ ਤਿਆਗੇ, ਪਰ ਨਹੀਂ, ਜਿਨ੍ਹਾਂ ਦੇ ਚਰਨਾਂ ਨਾਲ ਮੱਕਾ ਘੁੰਮ ਗਿਆ ਤੇ ਅੰਦਰ ਸਾਧ ਸਿੰਘ ਜੀ ਗਏ, ਜਦੋਂ ਚਾਦਰ ਚੁੱਕੀ ਤਾਂ ਉੱਥੇ ਕੁਛ ਵੀ ਨਹੀਂ ਹੈ, ਦੇਹ ਹੈ ਹੀ ਨਹੀਂ, ਇਕੱਲੇ ਕੱਪੜੇ ਪਏ ਹੈ। ਵਾਪਸ ਆ ਕੇ ਕਹਿਣ ਲੱਗੇ ਵੀ ਮਹਾਰਾਜ ਸਾਹਿਬ ਨੇ ਤਾਂ ਰੌਲਾ ਹੀ ਖਤਮ ਕਰ ਦਿੱਤਾ। ਉਹ ਕਹਿੰਦੇ ਸੀ ਕਿ ਅਸੀਂ ਆਪਣੇ ਪੀਰ ਨੂੰ ਕਬਰ ਦੇ ਵਿੱਚ ਦਫਨਾਉਣਾ, ਉਹ ਕਹਿੰਦੇ ਸੀ ਅਸੀਂ ਸੰਸਕਾਰ ਕਰਨਾ, ਝਗੜਾ ਹੀ ਖਤਮ ਕਰ ਦਿੱਤਾ, ਦੇਹ ਹੀ ਨਹੀਂ ਹੈ। ਉਹ ਗੱਲ ਇੱਥੇ ਭਾਈ ਸਾਹਿਬ ਕਹਿੰਦੇ ਕਹਿੰਦੇ ਮਹਾਰਾਜ ਸਾਹਿਬ ਜੀ ਨੇ ਦੇਹ ਹੀ ਲੋਪ ਕਰ ਦਿੱਤੀ। ਪਰ ਜਿਹੜੇ ਸਾਧ ਸਿੰਘ ਜੀ ਜਿੱਦੀ ਲੋਕ ਹੋਇਆ ਕਰਦੇ ਨੇ, ਕਦੀ ਨਹੀਂ ਬਾਜ ਆਉਂਦੇ। ਇਹ ਦੋ ਚਾਦਰਾਂ ਸਨ, ਚਲੋ ਕਈਆਂ ਨੇ ਤਾਂ ਕਿਹਾ ਵੀ ਇੱਕ ਚਾਦਰ ਸੀ, ਅਖੇ ਚਾਦਰ ਪਾੜ ਲਈ, ਪਰ ਨਹੀਂ ਭਾਈ, ਦੋ ਚਾਦਰਾਂ ਸਨ। ਇਤਿਹਾਸ ਵਿੱਚ ਆਇਆ ਹੋਇਆ ਬਚਨ, ਦੋ ਚਾਦਰਾਂ ਰੱਖਦੇ ਸਨ, ਇੱਕ ਚਾਦਰ ਹਿੰਦੂਆਂ ਸਿੱਖਾਂ ਨੇ ਲੈ ਲਈ ਤੇ ਇੱਕ ਮੁਸਲਮਾਨਾਂ ਨੇ ਲੈ ਲਈ। ਉਹਨਾਂ ਨੇ ਆਪਣੀ ਰੀਤ ਦੇ ਅਨੁਸਾਰ ਦਰਿਆ ਰਾਵੀ ਦੇ ਕਿਨਾਰੇ ਉਹਨਾਂ ਨੇ ਕਬਰ ਬਣਾ ਲਈ ਤੇ ਇੱਧਰ ਸਾਧ ਸਿੰਘ ਜੀ ਮਨਮਤ ਕਰਨ ਵਾਲਿਆਂ ਨੇ ਸਮਾਧ ਬਣਾ ਦਿੱਤੀ, ਮਹਾਰਾਜ ਜੀ ਦਿਓਰਾ ਬਣਾ ਦਿੱਤਾ। ਦੋਨੇ ਗੱਲਾਂ ਗੁਰੂ ਨੂੰ ਪਾਉਂਦੀਆਂ ਨਹੀਂ ਸਨ। ਜਿਹੜੀਆਂ ਗੱਲਾਂ ਤੋਂ ਉਲਟ ਪ੍ਰਚਾਰ ਗੁਰੂ ਸਾਹਿਬ ਜੀ ਪੱਥਰ ਪੂਜਣ ਤੋਂ ਹਟਾਉਂਦੇ ਰਹੇ, ਪਰ ਮਨਮਤੀ ਲੋਕਾਂ ਨੇ ਉਹ ਕੀਤਾ। ਜਿਵੇਂ ਕਬੀਰ ਸਾਹਿਬ ਸਾਰੀ ਜ਼ਿੰਦਗੀ ਪੱਥਰ ਪੂਜ ਤੋਂ ਹਟਾਉਂਦੇ ਰਹੇ, ਜਿੱਦਣ ਕਬੀਰ ਸਾਹਿਬ ਚੜ੍ਹਾਈ ਕਰੇ ਉਹਨਾਂ ਦੀ ਉਹ ਸਮਾਧ ਬਣਾ ਦਿੱਤੀ। ਐਸਾ ਹੋ ਜਾਂਦਾ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਤਾਂ ਮਹਾਰਾਜ ਸਾਹਿਬ ਜੀ ਨੇ ਇਹੀ ਜੀ ਕਲਾ ਵਰਤਾਈ, ਦਰਿਆ ਰਾਵੀ ਨੂੰ ਵਰਨ ਦੇਵਤਾ ਨੂੰ ਇਹ ਹੁਕਮ ਕਰ ਦਿੱਤਾ ਵੀ ਇੱਕ ਝਗੜਾ ਤਾਂ ਮੈਂ ਆਪ ਹੀ ਨਿਬੇੜ ਲਿਆ, ਦੇਹ ਲੋਪ ਕਰ ਦਿੱਤੀ, ਜਿਹੜਾ ਦੂਜਾ ਝਗੜਾ ਇਹ ਤੂੰ ਨਿਬੇੜ ਦੇ ਹੁਣ। ਕਹਿੰਦੇ ਦਰਿਆ ਰਾਵੀ ਦਾ ਪਾਣੀ ਇੰਨਾ ਚੜ੍ਹ ਕੇ ਆ ਗਿਆ ਤੇ ਉੱਥੇ ਤੱਕ ਐਸੀ ਖਾਰ ਲੱਗੀ ਤੇ ਕੰਢੇ ਢਹਿ ਗਏ ਤੇ ਸਮਾਧ ਵੀ ਢਹਿ ਗਈ ਤੇ ਉਹਨਾਂ ਦੀ ਕਬਰ ਵੀ ਵਿੱਚੇ ਲਿਪਟੀ, ਉੱਥੇ ਕੋਈ ਸ਼ਰਮਿੰਦਾ, ਦੋਨੇ ਚੀਜ਼ਾਂ ਨਹੀਂ ਰਹੀਆਂ, ਨਾ ਬਾਬਾ ਗੋਰ ਨਾ ਬਾਬਾ ਮੜੀ, ਗੁਰੂ ਅੰਗਦ ਕੇ ਹੀ ਇਹ ਮਾਹੇ। ਕਹਿੰਦੇ ਗੁਰੂ ਨਾਨਕ ਨੂੰ ਜੇ ਦੇਖਣਾ, ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਬੈਠਾ ਦੇਖੋ, ਉਹ ਗੋਰ ਤੇ ਮੜੀ ਦੇ ਵਿੱਚ ਨਹੀਂ ਹੈ। ਤੋ ਉਹ ਗੱਲ ਦਾ ਇੱਥੇ ਜ਼ਿਕਰ ਕਰਦੇ ਨੇ ਭਾਈ ਸਾਹਿਬ ਤੇ ਸੱਚਖੰਡ ਪਧਾਰੇ, ਸਣ ਦੇ ਹੀ ਚਲੇ ਗਏ ਸਨ।
ਐਰਾਵਤ ਕੁਲ ਅਬਰਾਮ,
ਕੁਲ ਨਾਮ ਕੰਢੇ ਦਾ, ਅਬਰਾਮ ਨਾਮ ਸੁੰਦਰ ਦਾ, ਸੁੰਦਰ ਕੱਢਾ ਦਰਿਆ ਰਾਵੀ ਦਾ, ਉਹਦੇ ਕਿਨਾਰੇ ਤੇ ਮਹਾਰਾਜ ਨੇ ਇਹ ਕਲਾ ਵਰਤਾਈ ਸੀ।
ਇਹ ਕਰਤਾਰਪੁਰਾ ਕੀ ਗ੍ਰਾਮ,
ਇਹ ਉਹ ਗ੍ਰਾਮ ਪਿੰਡ ਦਾ ਨਾਮ ਹੈ, ਕਰੋੜੀ ਮੱਲ ਖੱਤਰੀ ਜੀ ਦੇ ਨਾਲ ਬੜੇ ਪਿੱਛੇ ਪ੍ਰਸੰਗ ਆ ਚੁੱਕੇ ਨੇ। ਤੇ ਉਹ ਬੜਾ ਹੰਕਾਰੀ ਸੀ, ਕਿਵੇਂ ਅੱਖਾਂ ਤੋਂ ਅੰਨਾ ਹੋਇਆ, ਕਿਵੇਂ ਗੁਰੂ ਨਾਨਕ ਦੇ ਚਰਨਾਂ ਚ ਆ ਕੇ ਸੰਜਾਖਾ ਹੋਇਆ, ਫਿਰ ਜ਼ਮੀਨ ਦਿੱਤੀ ਕਰਤਾਰ ਦੇ ਨਾਂ ਤੇ। ਕਰਤਾਰ ਪਰ ਕਰਤਾ ਵਸੈ ਸੰਤਨ ਕੈ ਪਾਸ। ਕਰਤਾਰ ਪਰ ਕਹਿੰਦੇ ਕੌਣ ਵਸ ਰਿਹਾ? ਕਹਿੰਦੇ ਕਰਤਾਰ, ਗੁਰੂ ਨਾਨਕ ਦੇ ਰੂਪ ਚ ਕਰਤਾਰ ਹੀ ਵਸ ਰਿਹਾ ਉੱਥੇ ਸੰਤਨ ਕੈ ਪਾਸ। ਧਰਮਸਾਲ ਕਰਤਾਰ ਪਰ ਸਾਧ ਸੰਗਤ ਸੱਚਖੰਡ ਵਸਾਇਆ, ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਇਹ ਜਾਪ ਜਪਾਇਆ। ਤੇ ਇਉਂ ਮਹਾਰਾਜ ਸਾਹਿਬ ਜੀ ਨੇ ਆਪਣੀ ਇਹ ਦੇਹ ਦਾ ਸਮਾਂ 70 ਸਾਲ ਇਹ ਖੇਡ ਵਰਤਾ ਕੇ ਸਮਾਪਤ ਕੀਤਾ।
ਗੁਰੂ ਵਸਤਰ ਕੋ ਲੈ ਸਸਕਾਰ,
ਇੱਕ ਨੇ ਸਸਕਾਰ ਕਰ ਦਿੱਤਾ ਸੀ ਵਸਤਰ ਦਾ, ਜੋ ਆਪ ਜੀ ਸੁਣ ਚੁੱਕੇ ਹੋ।
ਨਾਮ ਦਿਹੋਰਾ ਬਿਦਤ ਉਦਾਰਾ,
ਉਹਦਾ ਨਾਮ ਦਿਹੋਰਾ ਬਣਾ ਦਿੱਤਾ ਸੀ।
ਜਿਸ ਗਾਦੀ ਗੁਰ ਅੰਗਦ ਵੈਸੇ,
ਉਹ ਫਿਰ ਬਾਅਦ ਦੇ ਵਿੱਚ ਸਾਧ ਸਿੰਘ ਜੀ ਦੋਨੇ ਚੀਜ਼ਾਂ ਨੇ ਰਹੀਆਂ ਉਧਰ ਤਾਂ, ਹੁਣ ਦਰਿਆ ਰਾਵੀ ਤੋਂ ਉਰਲੇ ਪਾਸੇ ਦਿਹੋਰਾ ਸਾਹਿਬ ਜਿਹੜਾ ਗੁਰਦੁਆਰਾ ਸਾਧ ਸਿੰਘ ਜੀ, ਫਿਰ ਉਹ ਬਾਅਦ ਦੇ ਵਿੱਚ ਮਹਾਰਾਜ ਦੀ ਯਾਦ ਵਿੱਚ ਉਹਨਾਂ ਬਣਾ ਲਿਆ, ਥੋੜਾ ਜਿਹਾ ਹਟਮੈਂ, ਪਰ ਕਰਤਾਰਪੁਰ ਸਾਹਮਣੇ ਦਿਖਦਾ ਹੀ ਆ ਉੱਥੋਂ। ਤੋ ਇਸ ਪ੍ਰਕਾਰ ਫਿਰ ਉਹਨਾਂ ਦੀ ਗੱਦੀ ਦੇ ਉੱਤੇ ਭਾਈ ਲਹਿਣਾ ਜੀ ਜਿਹੜੇ ਗੁਰੂ ਅੰਗਦ ਰੂਪ ਦੇ ਵਿੱਚ ਹੋਏ, ਹੁਣ ਉਹਨਾਂ ਦਾ ਜ਼ਿਕਰ ਚੱਲਦਾ ਹੈ।
ਪੋਸ਼ਿਸ਼ ਅਪਰ ਪਹਿਰ ਨਿਰਪ ਜੈਸੇ,
ਕਹਿੰਦੇ ਉਹ ਹੈ ਜਿਵੇਂ ਬਾਦਸ਼ਾਹ ਪੁਸ਼ਾਕ ਬਦਲ ਦੇਵੇ। ਸਰੀਰ ਤਾਂ ਬਾਦਸ਼ਾਹ ਦਾ ਉਹੀ ਹੈ, ਇਸੇ ਤਰ੍ਹਾਂ ਕਹਿੰਦੇ ਗੁਰੂ ਤਾਂ ਉਹੀ ਹੈ ਗੁਰੂ ਨਾਨਕ। ਕਹਿੰਦੇ ਦੇਹ ਦੀ ਪੁਸ਼ਾਕ ਬਦਲ ਦਿੱਤੀ ਤੇ ਸਰੀਰ ਬਦਲ ਦਿੱਤਾ ਹੈ, ਇੱਕ ਪੁਸ਼ਾਕ ਹੈ ਗੁਰੂ ਦੇ।
ਤ੍ਰਿਹਣ ਕੁਲ ਮਹਿ ਫੇਰੂ ਨਾਮ,
ਤ੍ਰਿਹਣ ਕੁਲ ਇਹਦਾ ਜਿਹੜਾ ਸਾਧ ਸਿੰਘ ਜੀ ਭਗਵਾਨ ਰਾਮ ਚੰਦਰ ਜੀ ਦਾ ਭਰਾ ਸੀ ਲਕਸ਼ਮਣ, ਉਹ ਲਕਸ਼ਮਣ ਦੀ ਸਾਧ ਸਿੰਘ ਜੀ ਅੱਗੇ ਜਿਹੜਾ ਪੁੱਤਰ ਪੈਦਾ ਹੋਇਆ ਉਹਦਾ ਨਾਂ ਸੀ ਤਖ ਨਾਮੇ ਪੁੱਤਰ ਸੀ ਉਹਦਾ, ਤਖ ਤੋਂ ਤ੍ਰਿਹਣ ਗੋਤ ਸਾਧ ਸਿੰਘ ਜੀ ਚੱਲਿਆ ਹੈ। ਜਿਹੜਾ ਭਗਵਾਨ ਰਾਮ ਚੰਦਰ ਜੀ ਦਾ ਛੋਟਾ ਭਰਾ ਤਾਂ ਸੀ ਭਰਤ, ਉਹ ਤੋਂ ਭੱਲੇ ਵੰਸ਼ ਚੱਲੀ ਹੈ ਜਿਹਦੇ 'ਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਵਤਰਨ ਹੋਇਆ। ਤੋ ਇਸ ਕਰਕੇ ਸਾਧ ਸਿੰਘ ਜੀ ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਤ੍ਰਿਹਣ ਵੰਸ਼ ਹੈ, ਅਤੇ ਜਿਨ੍ਹਾਂ ਦਾ ਤ੍ਰਿਹਣ ਕੁਲ ਮੈਂ ਫੇਰੂ ਨਾਮ, ਇਹਨਾਂ ਦੇ ਪਿਤਾ ਦਾ ਨਾਮ ਸੀ ਫੇਰੂ ਮੱਲ।
ਉਹਨੇ ਆਤਮ ਸੁਸ਼ੀਲ ਸੁਚ ਧਾਮ,
ਕਹਿੰਦੇ ਕੈਸਾ ਪਵਿੱਤਰ ਸੀ ਸ਼ਖਸ ਇਹ ਜ਼ਿੰਦਗੀ ਭਰ ਜਿਹਨਾਂ ਦੀ ਵਿਕਾਰ ਨੇੜੇ ਨਹੀਂ ਆਇਆ, ਉਹਨਾਂ ਆਤਮਾ ਸੀ। ਔਰ ਫਿਰ ਪਵਿੱਤਰਤਾ ਤਾਂ ਉਹਦਾ ਘਰ ਹੀ ਸੀ ਭਾਈ ਸਾਹਿਬ, ਕਹਿੰਦੇ ਇੰਨੀ ਪਵਿੱਤਰਤਾ ਇੰਨੀ ਇਸ ਦੇ ਕੋਲ ਸੱਚਾਈ ਸੀ।
ਸਾਧੂ ਦਇਆ ਕੌਰ ਬਰਦਾਰਾ,
ਸਾਧ ਵੀ ਇਹਦੇ ਘਰੋਂ ਦਾਰਾ ਨਾਮ ਇਸਤਰੀ ਦਾ, ਜਿਹੜੇ ਇਹਨਾਂ ਦੇ ਘਰੋਂ ਇਹਨਾਂ ਦੇ ਮਹਿਲ ਸਨ, ਮਾਤਾ ਜੀ ਸਨ। ਕਹਿੰਦੇ ਪਤੀਵਰਤਾ ਧਰਮ ਦੇ ਵਿੱਚ ਬੜੇ ਪੱਕੇ ਸਨ, ਉਹਦਾ ਨਾਮ ਸੀ ਦਇਆ ਕੌਰ।
ਜਿਨਕੇ ਸੁਕਿਰਤ ਕੋ ਨਹਿ ਪਾਰਾ,
ਜਿਨ੍ਹਾਂ ਦੇ ਬਰਾਬਰ ਜਿਨਕੇ ਸੁਕਿਰਤ ਪੁੰਨ ਆਤਮਾ ਕੋਈ ਦੂਸਰਾ ਹੋਰ ਹੈ ਨਹੀਂ, ਉਹਨਾਂ ਦੀ ਸੁਕਿਰਤਤਾ ਦਾ ਉਹਨਾਂ ਦੀ ਪਵਿੱਤਰਤਾ ਦਾ ਕੋਈ ਕਹਿੰਦੇ ਹਿਸਾਬ ਹੀ ਨਹੀਂ ਹੈ ਜੀ।
ਗ੍ਰਾਮ ਹਰੀ ਕੇ ਧਾਮ ਬਸੰਤੇ,
ਪਾਰ ਉਰਾਰ ਨਹੀਂ ਕਹਿੰਦੇ ਇਹ ਹਰੀ ਕੇ ਗ੍ਰਾਮ ਸਾਧ ਸਿੰਘ ਜੀ ਪਹਿਲਾਂ ਪਿੰਡ ਸੀ, ਕਿਉਂਕਿ ਨਾਂਗੇ ਦੀ ਸੁਰਾਂ ਉਜੜ ਚੁੱਕੀ ਸੀ, ਇਸ ਕਰਕੇ ਇੱਥੇ ਜਨਮ ਹੋਇਆ ਮਹਾਰਾਜ ਦਾ। ਤੇ ਗੁਰੂ ਨਾਨਕ ਸਾਹਿਬ ਜੀ ਇੱਕ ਵਾਰੀ ਸਾਧ ਸਿੰਘ ਜੀ ਗਏ ਸਨ, ਉਦੋਂ ਨਗਰ ਨਹੀਂ ਸੀ ਉਜੜਿਆ, ਫੇਰੂ ਮੱਲ ਜੀ ਦੇ ਘਰ ਸੰਤਾਨ ਨਹੀਂ ਸੀ ਹੁੰਦੇ, ਉਹਨਾਂ ਨੇ ਜਾ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਪਰਸੇ ਕਿਹਾ ਗਰੀਬ ਨਿਵਾਜ ਕਿਰਪਾ ਕਰੋ ਸੰਤਾਨ ਨਹੀਂ ਹੈ। ਕਹਿੰਦੇ ਭਾਈ ਤੁਹਾਡੇ ਘਰ ਸਾਡਾ ਗੱਦੀ ਦਾ ਵਾਰਸ ਭੇਜਾਂਗੇ ਤੁਹਾਡੇ ਘਰ, ਜਿਹੜਾ ਸਾਡੀ ਗੱਦੀ ਸੰਭਾਲੇਗਾ ਤੁਹਾਡੇ ਘਰ ਉਹ ਪੁੱਤਰ ਪੈਦਾ ਹੋਏਗਾ। ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਨਾਲ ਹੀ ਜਨਮ ਹੋਇਆ ਸੀ ਇਹਨਾਂ ਦਾ। ਤੋ ਇਸ ਕਰਕੇ ਉਹ ਸਾਧ ਸਿੰਘ ਜੀ ਹਰੀ ਕੇ ਗ੍ਰਾਮ ਰਹੇ ਸਨ, ਆ ਕੇ ਇੱਥੇ ਜਨਮ ਹੋਇਆ।
ਨਿਸਵਾਸਰ ਹਰ ਹਰ ਸਿਮਰੰਤੇ,
ਰਾਤ ਦਿਨ, ਨਿਸ ਰਾਤ ਦਾ ਨਾਮ ਹੈ, ਬਾਸਰ ਦਿਨ ਦਾ ਨਾਮ ਹੈ, ਰਾਤ ਦਿਨ ਇੱਕ ਰਸ ਵਾਹਿਗੁਰੂ ਦੀ ਭਗਤੀ ਕਰਦੇ ਰਹਿੰਦੇ। ਫੇਰੂ ਮੱਲ ਜੀ
ਸ੍ਰੀ ਗੁਰੂ ਅੰਗਦ ਜਨਮੇ ਜਿਨਕੇ,
ਜਿਨ੍ਹਾਂ ਦੇ ਘਰ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਅਵਤਰਨ ਹੋਇਆ।
ਕਹਿਲਾ ਕਹੋ ਮਹਾਤਮ ਤਿਨਕੇ,
ਭਾਈ ਸਾਹਿਬ ਜੀ ਕਹਿੰਦੇ ਵੀ ਕਿੱਥੇ ਕੁ ਤੱਕ ਮਹਾਤਮ ਕਹੀਏ ਉਹਨਾਂ ਦਾ, ਕਿੱਥੇ ਕੁ ਤੱਕ ਉਹਨਾਂ ਦੀ ਕਥਾ ਕਹੀਏ।
ਜਨਮ ਹਰੀ ਕੇ ਗ੍ਰਾਮ ਭਇਓ ਹੈ,
ਜਨਮ ਹਰੀ ਕੇ ਨਗਰ ਵਿੱਚ ਹੋਇਆ।
ਆਨ ਥਾਨ ਪੁਨ ਬਸਨ ਕੀਓ ਹੈ,
ਫਿਰ ਹੋਰ ਥਾਂ ਤੇ ਆ ਕੇ ਬਸਣਾ ਕੀਤਾ ਹੈ।
1567
1567 ਬਿਕਰਮੀ ਸੰਮਤ ਦੇ ਅੰਦਰ
ਫੇਰੂ ਸੁਤ ਜਨਮਿਓ ਗੁਰ ਸੰਮਤ,
ਗੁਰੂ ਸਾਹਿਬ ਸਾਧ ਸਿੰਘ ਜੀ ਫੇਰੂ ਮੱਲ ਜੀ ਦੇ ਘਰ ਐਸੇ ਪਵਿੱਤਰ ਆਤਮਾ ਨੇ ਸੰਮਤ ਬਿਰਤੀ ਰੱਖਣ ਵਾਲੇ सम दृष्टि रखण वाले जा अपने पिता दे तुल ही गुणा वाले पैदा होए
पहुंचे श्री नानक की शरणी
गुरु नानक साहब दी शरण करतार पर पहुंचे सन
सेवा विखे नीक कर करनी
जिन्हां ने सेवा बड़े ऐसे ढंग नाल कीती सत करके साथ जी मन्या सेवा विखे नीक कर करनी सारिया सिखा तो अगे लंघ बगे महाराज साहब ने जो वचन कीता दस कसवटियां गुरु नानक साहब ने लाईया दसां दे च पास होए ते ऐसा सतगुरु महाराज साहब ने सब तो करड़ी कसवटी सी जिहड़ी मुरदे की शकल दिखा के ये प्रभाव दे के कि मुरदा पिया मुरदा तो है नहीं सी पास होए ते इउं साध सिंह जी ओ गुरु नानक दी सेवा करके
जतो प्रेम खेलन का चाओ
गुरबाणी दे गुरु साहब दा शब्द है भी जे प्रेम दे विच ए भगती दी खेड खेलन दा चा है किसे नूं
फिर तर तली गली मेरी आओ
तां फिर भाई भगती दे मार्ग दी गली जेड़ी है ओ बाली खुली नहीं है इहदे सिर धर के तली ते मतलब अपना हंकार रूपी सिर वढ के देखो यानी मन तो हंकार लैके फिर आओ ता इहदे च कामयाब होगे
एम कहे भोजन सफल कियो है
इन्होंने ओ वचन सफला कर दिता
अत रिझाई श्री गुरु लियो है
धन गुरु नानक साहब नु प्रसन्न कर लिया पूर्ण रूप दे अंदर
जनो ना अजमत कहो जनाई
सारी जिंदगी करामात कदे नहीं दिखाई है अंग परस के अंगद बनिया ज्यो दीवे ते दीवा ऐसे गुरु अंगद साहब हन
हजार जरन त्रित छित समताई
ते ना जरन वाली जिहड़ी शक्ति थोड़ी जी पा के जरिया नहीं जांदा कहिंदे ओनू जरिया धरती दी न्याई इन्हां दे अंदर धीरज सी
जिनके गुण कहो वरने कौन
भाई साहब कहिंदे उन्हां दे गुणां नूं केड़ा बंदा वर्णन कर सकदा है उन्हां दे गुण कहे नहीं जा सकदे क्या उपमा तेरी आखी जाए
बाणी शेष देख रहे मौन
ते उन्हां दी तां बाणी शेख देख रहे मौन उन्हां दी तां सृष्टि ते शेष नाल ए भी बाणी मौन हो जांदी है भी गुरु नानक गुरु अंगद देव जी दे केड़े केड़े गुण कहिए जेड़े 2000 नवे नाम रखदा है शेष नाग सिर सहस मनाई दो सहंस रसना सुहाई रटत अव लगे नाम पारा तुमरा तो न पावत पारा एक जिही गुण कवन बखाना है सहस बनी शेख अंत ना जाने ओ भी कहंदे शेष नाग भी सृष्टि भी ओ भी मौत चुप कर जांदे भी केड़े गुण वर्णन करिए गुणा दा समुंदर है गुरु
कीवी सती भार जा होई
उना दे करों सत्कार योग जो माता सी उन्हां दा नाम माता खीवी खीवी उहदा नां है गुरबाणी च भी इह नां आ चुका है माता खीवी आखिया जी
भई आत्मज तिस्ते दोई
आत्मज उन्हां दी संतान जिहड़ी पैदा हुई दो पुत्र पैदा होए
नाम दास अर दाता दूआ
ते काव्य रचना विच भाई साहब ने उस तरह अखर ले आ भी दातू ते दासू इह उन्हां दे दो नाम हन
जिनके हृदय ज्ञान दृढ़ हुआ
इन्हां दे नाल नाल भाई साहब जी एक गल होर भी जानकारी देंदे ने कहिंदे संसार दे लोगो गुरु दे पुत्रां नूं एवें ना समझ लिओ जिवें बाबा श्री चंद ते बाबा लक्ष्मी दास नूं ब्रह्म ज्ञान हो चुका सी कहिंदे इह भी दोनों ब्रह्म ज्ञान दे विच कम नहीं सन किसे तों हिरदे विच ब्रह्म ज्ञान हो चुका सी
द्वादश वर्ग टिके गुरगद्दी
गुरता गद्दी दे उते 12 साल रहे गुरु अंगद देव जी
खष्ट मास 9 दिन अहलादी
6 महीने ते 9 दिन गुरता गद्दी कीती
1607-9 समत और
ते आप जी ने
1609 सम्मत और
1609 दे विच आप जी ज्योति जोत समा गए
चौथ चेत सुद नर सिर मोर
जे उस वेले चेत दी साध संगी ए सारे सम्मता दिते न कहिंदे 1609 सम्मत और चौथ चेत सुद नर सिर मोर ए जिहड़ी साध संगी ते श्रोमणी ए मन्नी है चौथ नरसिंह चौथे जिहड़ी मन्नदी है कहिंदे भी ओ चौथ दित्ती है उस नूं ज्योति जो समाए
तिनको तज वैकुंठ सुधारे
शरीर त्याग के वैकुंठ चले गए महाराज साहब जी
श्री गुरु अमर तख्त बिठारे
अपने थां ते अपने सेवक गुरु अमरदास महाराज बना दते बाबा अमरदास तों
दोहरा ग्राम खंडूर कविंद घर तै सिसकारी देह
खंडूर ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਉੱਥੇ ਕਵਿੰਦ ਨਾਮ ਜਲਾਹੇ ਦਾ ਹੈ, ਕਹਿੰਦੇ ਜਲਾਹੇ ਦੀ ਖੱਡੀ ਸੀ ਜਿੱਥੇ ਜਲਾਹੇ ਦਾ ਘਰ ਸੀ, ਜਿੱਥੇ ਕਹਿੰਦੇ ਉਹ ਗ੍ਰਾਮ ਖੰਡੂਰ ਕਵਿੰਦ ਘਰ, ਉੱਥੇ ਘਰ ਸੀ ਜਲਾਹੇ ਦਾ।
ਤੈਸ ਸਕਾਰੀ ਦੇਹ,
ਉੱਥੇ ਗੁਰੂ ਅਮਰਦਾਸ ਜੀ ਪਾਣੀ ਢੋਂਦੇ ਹੋਏ ਕੁੰਬਲ ਵਿੱਚ ਡਿੱਗੇ ਸੀ, ਕਰੀਰ ਦਾ ਦਰਖਤ ਖੜਾ ਸਾਧ ਸਿੰਘ ਜੀ, ਤੇ ਉਸ ਥਾਂ ਤੇ ਮਹਾਰਾਜ ਨੇ ਵਚਨ ਕੀਤਾ ਸੀ, ਕਹਿੰਦੇ ਮੇਰੀ ਦੇਹ ਦਾ ਸੰਸਕਾਰ ਮੈਨੂੰ ਆਹ ਜਗ੍ਹਾ ਪਸੰਦ ਹੈ ਜਿੱਥੇ ਮੇਰਾ ਸੇਵਕ ਡਿੱਗਿਆ ਸੀ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇੱਥੇ ਸੰਸਕਾਰ ਕਰਿਓ, ਤੇ ਇਹ ਮਹਾਰਾਜ ਨੇ ਪਹਿਲਾਂ ਹੀ ਕਹਿ ਦਿੱਤਾ ਸੀ। ਜਲਾਹੇ ਨੂੰ ਬੁਲਾਇਆ ਸੀ, ਉਹਦੇ ਘਰ ਵਾਲੀ ਕੌਲੀ ਹੋ ਗਈ ਸੀ। ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨਾ ਤੇਰੇ ਮਕਾਨ ਜਿੰਨੇ ਪੈਸਿਆਂ ਦਾ ਦੁੱਗਣੇ ਪੈਸੇ ਲੈ ਲੈ, ਪਰ ਜੇ ਤੂੰ ਇੱਥੇ ਰਹੇਗਾ ਤਾਂ ਤੇਰੇ ਪਰਿਵਾਰ 'ਚ ਵੀ ਜੇ ਕਮਲ ਹੁੰਦਾ ਰਹੂਗਾ, ਜੇ ਤੂੰ ਇੱਥੋਂ ਚਲਿਆ ਜਾਏਗਾ ਤੇ ਭਾਈ ਤੇਰੇ ਘਰ ਵਾਲੀ ਵੀ ਠੀਕ ਹੋਊਗੀ, ਚਿੰਤਾ ਨਾ ਕਰ। ਉਹ ਸਾਧ ਸਿੰਘ ਜੀ ਉਹਨੇ ਜਿਵੇਂ ਸਾਰਾ ਸੀ ਜਿਹੜਾ ਘਰ ਗੁਰੂ ਘਰ ਨੂੰ ਦੇ ਦਿੱਤਾ। ਉੱਥੇ ਫਿਰ ਮਹਾਰਾਜ ਦਾ ਸੰਸਕਾਰ ਹੋਇਆ ਗੁਰੂ ਅੰਗਦ ਦੇਵ ਜੀ ਦਾ। ਉਹਨਾਂ ਦੀ ਕੁਲ ਦੇ ਸਾਧ ਸਿੰਘ ਜੀ ਹੁਣ ਵੀ ਉਹ ਕੁਛ ਲੋਕ ਆਉਂਦੇ ਹੈ, ਮਹਾਂਪੁਰਖ ਵੱਡੇ ਦੱਸਦੇ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਇੱਥੇ ਸਾਡੇ ਹੁੰਦਿਆਂ ਕਹਿੰਦੇ ਉਹਨਾਂ ਦੀ ਕੁਲ ਦੇ ਆਏ ਸਨ, ਉੱਥੇ ਕਥਾ ਕਰਦੇ ਸੀ ਮਹਾਂਪੁਰਖ, ਕਹਿੰਦੇ ਉਸ ਬੰਨੇ ਦੇ ਅੰਦਰ ਪਾਣੀ ਵੀ ਨਹੀਂ ਪੀਂਦੇ, ਕਹਿੰਦੇ ਕਿਤੇ ਕਾਂਬਲੇ ਨਾ ਹੋ ਜਾਈਏ। ਗੁਰੂ ਦਾ ਭੈ ਕੀਤਾ, ਕਹਿੰਦੇ ਹੋਰ ਥਾਂ ਤੇ ਜਾ ਕੇ ਵਸੇ, ਉੱਥੇ ਮਹਾਰਾਜ ਦਾ ਸੰਸਕਾਰ ਹੋਇਆ।
ਅਵਲੋ ਖਰਿਓ ਕਰੀਰ ਤਰ ਕਿਲਕ ਲੱਗਿਓ ਪਗ ਜੇ,
ਭਾਈ ਸਾਹਿਬ ਦੇ ਵੇਲੇ ਤੱਕ ਉੱਥੇ ਕਰੀਰ ਖੜਾ ਸੀ ਸਾਧ ਸਿੰਘ ਜੀ। 47 ਦੇ ਵਿੱਚ ਕੁਝ ਨੁਕਸਾਨ ਹੋਇਆ, ਕਈ ਵਿਰਸਾਂ ਦਾ ਹੋਇਆ, ਹੁਣ ਵੀ ਚਿੰਨ ਹਨ, ਤੇ ਉਸ ਥਾਂ ਤੇ ਮਹਾਰਾਜ ਸਾਹਿਬ ਦਾ ਨੇੜੇ ਸੰਸਕਾਰ ਹੋਇਆ ਜੀ।
ਭਾਈ ਬਾਸਰ ਕੇ ਇੱਕ ਗ੍ਰਾਮ ਸੁਨਮ,
ਤੇ ਉੱਥੇ ਗੁਰਤਕ ਜੀ ਦਾ ਤਿਲਕ ਦਿੱਤਾ ਸੀ। ਬਾਸਰ ਕੇ ਇੱਕ ਗ੍ਰਾਮ, ਅੱਗੇ ਚੱਲ ਪਈ ਮੇਰੇ ਕੋਲ, ਇਹ ਸਮਾਂ ਹੋ ਹੀ ਗਿਆ ਕੁਝ, ਬਸ ਉਸ ਤਰ੍ਹਾਂ ਕਰ। ਸਾਧ ਸਿੰਘ ਜੀ ਇੱਥੇ ਫਿਰ ਅੱਗੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ, ਇੱਕ ਇੱਕ ਗੁਰੂ ਸਾਹਿਬ ਦਾ ਭਾਈ ਸਾਹਿਬ ਜੀ ਸੰਖੇਪ ਦੇ ਨਾਲ ਕੁਝ ਮੁੱਖ ਘਟਨਾਵਾਂ ਦੱਸਦੇ ਜਾ ਰਹੇ ਨੇ, ਪਰ ਭਾਈ ਸਾਹਿਬ ਜੀ ਦਾ ਮਕਸਦ ਹੈ ਵੀ ਦਸੇ ਗੁਰੂ ਸਾਹਿਬਾਂ ਦੇ ਅਵਤਾਰ ਦੀ ਸੰਮਤ ਦੱਸੇ ਜਾਣ, ਉਹਨਾਂ ਦੀ ਗੁਰਤਾ ਗੱਦੀ ਦਾ ਸਮਾਂ ਦੱਸਿਆ ਜਾਏ, ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਦੱਸਿਆ। ਇਸ ਇੱਕੋ ਅਧਿਆਅ ਦੇ ਵਿੱਚ ਗੁਰ ਪ੍ਰਣਾਲੀ ਦਾ ਵਰਣਨ ਹੈ, ਜਿਹਦੇ ਵਿੱਚ ਸਾਧ ਸਿੰਘ ਜੀ ਗੁਰ ਪ੍ਰਣਾਲੀ ਦੇ ਵਰਣਨ ਤੇ ਬੜੇ ਬੜੇ ਵਿਦਵਾਨਾਂ ਨੂੰ ਲੋੜ ਪੈਂਦੀ ਹੈ, ਤੇ ਕਿੱਥੇ ਇੱਕ ਥਾਂ ਤੇ ਫਿਰ ਜੋ ਸਾਰੇ ਸੂਰਜ ਪ੍ਰਕਾਸ਼ ਨੂੰ ਵੀ ਕਿੱਥੋਂ ਲੱਭੀਏ ਜੀ ਕੀ ਹੈ, ਇੱਥੇ ਸਾਰਾ ਕੁਛ ਇੱਕ ਥਾਂ ਤੇ ਲਿਖ ਦਿੱਤਾ ਭਾਈ ਸਾਹਿਬ। ਸੋ ਕੱਲ੍ਹ ਨੂੰ ਵੀ ਇਹੀ ਕਥਾ ਸਾਧ ਸਿੰਘ ਜੀ ਅੱਗੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਕਰਵਾਉਣਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਤੇ ਨਾਲ ਉਹਨਾਂ ਸਰੋਤਿਆਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਭਾਈ ਤੁਸੀਂ ਧਿਆਨ ਦੇ ਨਾਲ ਜੇ ਗੱਲ ਸੁਣੋ, ਤੁਹਾਨੂੰ ਦੁਆਰੇ ਦੁਆਰੇ ਪ੍ਰਬੰਧਕਾਂ ਨੂੰ ਖਾਸ ਕਰਕੇ ਦਫ਼ਤਰ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਸੇਵਾ ਨਿਭਾ ਰਹੇ ਨੇ ਭਾਈ ਗੁਰਬਚਨ ਸਿੰਘ ਜੀ ਨੇ ਅਤੇ ਉਹਨਾਂ ਦੇ ਸਾਥੀ ਹਰਭਜਨ ਸਿੰਘ ਜੀ ਨੇ, ਉਹ ਪਹਿਲਾਂ ਤੁਸੀਂ ਧਿਆਨ ਦੇ ਨਾਲ ਸੁਣਦੇ ਨਹੀਂ, ਫਿਰ ਉਹਨਾਂ ਨੂੰ ਵਾਰ ਵਾਰ ਫੋਨ ਕਰੀ ਜਾਂਦੇ ਵੀ ਆਹ ਜਿਹੜਾ ਦੱਸਿਆ ਸੀ ਜੀ ਬਾਬਾ ਜੀ ਨੇ ਇਹ ਕਿਸ ਤਰ੍ਹਾਂ ਦੀ, ਉਹ ਗੱਲ ਕੋਈ ਬਹੁਤੀ ਵੱਡੀ ਨਹੀਂ, ਹੁਣ ਮੈਂ ਬੁੱਧਵਾਰ ਨੂੰ ਦੱਸੂੰਗਾ, ਉਹ ਤਾਂ ਬੁੱਧਵਾਰ ਹੀ ਰੱਖਿਆ ਆਪਾਂ ਨੇ ਵੀ ਜੀ ਨੇ ਵੀ ਆਪਣੀ ਕਿਸੇ ਵੀ ਦਵਾਈ ਤੋਂ ਬਿਨਾਂ, ਕਿਸੇ ਡਾਕਟਰ ਦੀ ਸਹਾਇਤਾ ਤੋਂ ਬਿਨਾਂ, ਅਤੇ ਇੱਕ ਪ੍ਰਕਿਰਤੀ ਦੇ ਵਰਦਾਨ ਜਿਹੜੀ ਕੁਦਰਤ ਨੇ ਦਿੱਤਾ ਵੀ ਉਹਦੇ ਨਾਲ ਸ਼ੂਗਰ ਕਿਸੇ ਨੇ ਹਟਾਉਣੀ ਹੈ ਤਾਂ ਤੁਸੀਂ ਆਪ ਹਟਾ ਸਕਦੇ ਹੋ, ਲਾਈ ਵੀ ਤੁਸੀਂ ਆਪ ਹੀ ਹੈ ਅਤੇ ਹਟ ਵੀ ਆਪ ਹੀ ਜਾਊਗੀ, ਪਰ ਤੁਹਾਨੂੰ ਕੁਛ ਕਰਨਾ ਪਵੇ, ਸੌਖਾ ਜਿਹਾ ਤਰੀਕਾ ਉਹ ਮੈਂ ਬੁੱਧਵਾਰ ਨੂੰ ਦੱਸੂੰਗਾ ਵੀ ਉਸ ਵੇਲੇ ਕਾਪੀ ਪੈੱਨ ਪਹਿਲਾਂ ਹੀ ਤਿਆਰ ਰੱਖਿਆ ਕਰੋ। ਬਾਅਦ 'ਚ ਇਹ ਵਿਚਾਰੇ ਬੜੇ ਤੰਗ ਹੁੰਦੇ ਨੇ, ਕਹਿੰਦੇ ਜੀ ਅਸੀਂ ਹੋਰ ਕੰਮ ਕਰੀਏ, ਕਿ ਅਸੀਂ ਵੀ ਜਦੋਂ ਤਿਰਫਲੇ ਦੀ ਗੱਲ ਕਰਦੇ ਨੇ ਉਹ ਤਿਰਬਰੇ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ, ਮੈਂ ਫਿਰ ਸੰਕੋਚ ਹੀ ਕਰਨ ਲੱਗ ਗਿਆ, ਪਰ ਲਾਭ ਦੂਰ ਤੱਕ ਹੋ ਰਿਹਾ ਤੁਹਾਨੂੰ, ਇਸ ਕਰਕੇ ਹੈ ਉਹ ਆਪਾਂ ਬੁੱਧਵਾਰ ਵਿਚਾਰ ਕਰ ਲਵਾਂਗੇ। ਹੁਣ ਢਾਡੀ ਸਿੰਘ ਸਾਹਿਬਾਨ ਬੜੇ ਸੁੰਦਰ ਗਾਇਕੀ ਹੈ ਅਤੇ ਬੜੀ ਕਿਰਪਾ ਮਹਾਰਾਜ ਦੀ ਇਤਿਹਾਸ ਸੁਣਾਉਣਗੇ ਆਪ ਜੀ ਨੂੰ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਆਓ ਇੱਥੇ ਸਮਾਪਤੀ, ਕੱਲ੍ਹ ਨੂੰ ਇਸੇ ਥਾਂ ਤੇ ਅੱਗੇ ਕਥਾ ਵਿਚਾਰ ਹੋਵੇ। ਹਾਂਜੀ,
ਗ੍ਰਾਮ ਖਡੂਰ ਕਵਿੰਦ ਘਰ ਤਹਿ ਸਸਕਾਰੀ ਦੇਹ, ਅਵਲੋ ਖਰਿਓ ਕਰੀਰ ਤਰ ਕਿਲਕ ਲੱਗਿਓ ਪਗ ਜੇਹ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਸਮਰਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧ ਕੂਪ ਮਹਾਂ ਭਿਆਨ ਨਾਨਕ
पार उतार।
आए प्रभु शरणागति कृपा निद दयाल, एक अखर हर मन वस्त नानक होत निहाल। वाहिगुरु नाम जहाज है चढ़े सोतरे पार, जो श्रद्धा कर सेव दे
गुर पार उतार,
जो श्रद्धा कर सेव दे गुर पार
उतार।
वाहिगुरु जी का खालसा, वाहिगुरु जी की फतेह।